ستنا करन न जाना सार न जाना तेरी सब ते वड़ा सतगुर नानक जिन कल राखी मेरी ज्ञान ध्यान किछ करन न जाना नाहिन निर्मल करनी साध संगत कै अंचल लावो बिखमल नदी जाए तरनी साध संगत कै अंचल लावो बिखमल नदी जाए तरनी परम सम्मान योग जुग जुग अटल साहिब श्री गुरु ग्रंथ साहिब महाराज जी के पावन पवित्र हजूरी अंदर सुभाईमान होए बैठे गुरु सवारे सतसंगी जनों आप जी ने संध्या वेले दे सजे हुए इस दीवान दी हाजरी भरी है और अमृत बचना दा कीर्तन गुरु सवारियां पासों सर्वन कीता है। अरदास विच जो अंतले इन्ना शब्दां नाल असी संपूर्णता करने हां वो शब्द कल असी विचार ने प्रारंभ कीते सन वो शब्द हन नानक नाम चरबी कला तेरे पाने सरबत दा पला। कल सतगुरु गुरु ग्रंथ साहिब जी दी कृपा दा सदका असी केवल एक इस तुक दी विचार कीती सी ओ सी नानक नाम चरबी कला। आओ उस विषय नूं आपां अगे तोर के अज इन्हां पावन पवित्र बचना दी संपूर्णता कर सकीए विचार पक्षों आप समूह माई भाई जितने भी दातार जी दी चरण शरण विच इकत्र होए हो अरदास करो मेरे मालिक जी आप कृपा करके विच वरतो अंदर नूं टिका एकाग्रता बख्श के ਭਾਵਨਾ ਨਾਲ ਆਪਣੇ ਇਹਨਾਂ ਅੰਮ੍ਰਿਤ ਬਚਨਾਂ ਦੀ ਜਾਂ ਆਪਣੇ ਇਸ ਸਿਧਾਂਤ ਦੀ ਆਪ ਹੀ ਕਿਰਪਾ ਕਰਕੇ ਵਿਚਾਰ ਕਰਾ ਲਵੋ। ਕਰੋ ਕਿਰਪਾ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਅਰਜ਼ ਕੀਤੀ ਸੀ ਕਿ ਚੜ੍ਹਦੀ ਕਲਾ ਸ਼ਬਦ ਕੇਵਲ ਜ਼ਬਾਨੀ ਕਲਾਮੀ ਕਹਿਣ ਵਾਲੇ ਨਹੀਂ, ਚੜ੍ਹਦੀ ਕਲਾ ਤਾਂ ਇੱਕ ਗੁਰਮੁਖ ਦੇ ਅੰਦਰ ਦੀ ਅਵਸਥਾ ਹੈ ਤੇ ਉਹ ਅਵਸਥਾ ਸਿਮਰਨ ਤੋਂ ਬਿਨਾਂ, ਨਾਮ ਤੋਂ ਬਿਨਾਂ ਕਦੀ ਪੈਦਾ ਨਹੀਂ ਹੋ ਸਕਦੀ। ਕਈ ਵਾਰੀ ਮਨੁੱਖ ਅੰਦਰੋਂ ਦੁੱਖ ਪ੍ਰਤੀਤ ਕਰਦਾ ਹੈ ਪਰ ਬਾਹਰੋਂ ਲੋਕ ਲੱਜਿਆ ਸੰਸਾਰ ਵਿੱਚ ਆਪਣੇ ਬਣੇ ਹੋਏ ਪ੍ਰਭਾਵ ਨੂੰ ਕਾਇਮ ਰੱਖਣ ਲਈ ਜ਼ਬਾਨ ਤੋਂ ਕਹਿ ਦਿੰਦਾ ਚੜ੍ਹਦੀ ਕਲਾ ਹੈ। ਅੰਦਰ ਉਹਦਾ ਮੁੱਦਤ ਪਹਿਲਾਂ ਹੀ ਜਿਹੜਾ ਉਹ ਡੋਲ ਚੁੱਕਾ ਹੁੰਦਾ ਹੈ। ਹਜ਼ੂਰ ਨੇ ਕਿਰਪਾ ਕੀਤੀ, ਕਹਿਣ ਲੱਗੇ ਜਦੋਂ ਪਰਮੇਸ਼ਵਰ ਦਾ ਸਿਮਰਨ ਕੋਈ ਕਰਦਾ ਹੈ, ਇੱਕ ਤਾਂ ਉਹਦੇ ਅੰਦਰ ਮਾਲਕ ਦੀ ਕਿਰਪਾ ਨਾਲ ਪੂਰਨ ਤੌਰ ਤੇ ਅਡੋਲਤਾ ਆਉਂਦੀ ਹੈ ਤੇ ਕੇਵਲ ਅਡੋਲਤਾ ਨਹੀਂ, ਉਹਦੇ ਨਾਲ ਨਾਲ ਉਹਦੇ ਅੰਦਰ ਇੱਕ ਵਿਗਾਸ ਵੀ ਪੈਦਾ ਹੁੰਦਾ ਹੈ। ਅਡੋਲਤਾ ਤੇ ਹੈ ਪਰ ਉਦਾਸੀ ਨਹੀਂ, ਨਿਰਾਸ਼ਤਾ ਨਹੀਂ, ਉਹਦੇ ਅੰਦਰ ਚਿੰਤਾ ਤੇ ਝੋਰਾ ਨਹੀਂ। ਉਸ ਪ੍ਰਭੂ ਦੀ ਕਿਰਪਾ ਨਾਲ ਨਿਵਾਜੇ ਹੋਏ ਜਿਹੜੇ ਚੜ੍ਹਦੀ ਕਲਾ ਵਿੱਚ ਨੇ ਉਹਨਾਂ ਨੂੰ ਸਾਹਿਬ ਨੇ ਕਿਰਪਾ ਕੀਤੀ ਏ। ਕਹਿਣ ਲੱਗੇ ਪ੍ਰਭ ਕੈ ਸਿਮਰਨ ਨਿਸ਼ਚਲ ਆਸਨ, ਪ੍ਰਭ ਕੈ ਸਿਮਰਨ ਕਮਲ ਵਿਗਾਸਨ। ਹੁਣ ਨਿਸ਼ਚਲ ਦਾ ਅਰਥ ਹੁੰਦਾ ਜਿਹੜਾ ਚਲਾਏ ਮਾਨ ਨੇ, ਤੇ ਆਸਨ ਦਾ ਅਖਰੀ ਅਰਥ ਅਸੀਂ ਕਰਾਂਗੇ ਟਿਕਾਣਾ ਕਿ ਪ੍ਰਭ ਕੈ ਸਿਮਰਨ ਨਿਸ਼ਚਲ ਆਸਨ, ਜਿਹੜੇ ਪਰਮਾਤਮਾ ਦੇ ਸਿਮਰਨ ਵਿੱਚ ਪ੍ਰਭੂ ਦੀ ਬੰਦਗੀ ਵਿੱਚ ਮਾਲਕ ਦੀ ਯਾਦ ਵੀ ਜੁੜ ਗਏ ਨੇ, ਉਹਨਾਂ ਦੇ ਅੰਦਰ ਦਾ ਜੋ ਆਸਨ, ਜੋ ਅੰਦਰ ਉਹਨਾਂ ਦਾ ਟਿਕਾਣਾ ਹੈ, ਉਹ ਪੂਰਨ ਤੌਰ ਤੇ ਅਡੋਲ ਨੇ, ਉਹ ਨਿਸ਼ਚਲ ਆਸਨ ਵਿੱਚ ਬੈਠੇ ਨੇ। ਤੇ ਸਾਹਿਬ ਕਹਿੰਦੇ ਨੇ ਕੇਵਲ ਨਿਸ਼ਚਲ ਆਸਨ ਨਹੀਂ, ਮੇਰੇ ਮਾਲਕ ਦੀ ਕਿਰਪਾ ਦੇ ਨਾਲ ਉਹਨਾਂ ਦੇ ਅੰਦਰ ਕਮਲ ਵਿਗਾਸਨ ਵੀ ਹੈ, ਅੰਦਰ ਦਾ ਖੇੜਾ ਵੀ ਹੈ ਤੇ ਪੂਰਨ ਤੌਰ ਤੇ ਅਡੋਲ ਵੀ ਨੇ। ਸਾਹਿਬ ਕਿਰਪਾਲੂ ਜੀ ਨੇ ਮਿਹਰ ਕੀਤੀ ਹੈ, ਜਿਹੜੇ ਚੜ੍ਹਦੀ ਕਲਾ ਵਿੱਚ ਵਿਚਰਦੇ ਨੇ ਉਹਨਾਂ ਦੇ ਸੰਬੰਧੀ ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਕਹੇ ਤੇ ਉਹ ਚੜ੍ਹਦੀ ਕਲਾ ਰੂਹਾਨੀਅਤ ਦੀ ਅੰਦਰ ਦੀ ਦਾਤੇ ਦੀ ਮਿਹਰ ਹੈ। ਤੇ ਅਸੀਂ ਅਕਸਰ ਉਹ ਬਚਨ ਪੜ੍ਹਦੇ ਹਾਂ ਕਿ ਸੂਖ ਮਹਿਲ ਜਾ ਕੇ ਊਚ ਦੁਆਰੇ, ਤਾਂ ਮੈਂ ਵਸ ਹੈ ਭਗਤ ਪਿਆਰੇ, ਸਹਿਜ ਕਥਾ ਪ੍ਰਭ ਕੀ ਅਤ ਮਿੱਠੀ, ਵਿਰਲੇ ਕਾਹੂ ਨੇਤਰੋਂ ਦਿੱਠੀ, ਤੈਂ ਗੀਤ ਨਾਦ ਅਖਾਰੇ ਸੰਗਾਰ, ਉਵਾਂ ਸੰਤ ਕਰੈ ਹਰ ਰੰਗਾ, ਤੈ ਮਰਨ ਨਾ ਜੀਵਨ ਸੋਗ ਨਾ ਹਰਖਾ। ਇਹ ਵੀ ਚੜ੍ਹਦੀ ਕਲਾ, ਜਿਨ੍ਹਾਂ ਦੇ ਅੰਦਰ ਮੌਤ ਦਾ, ਗਮੀ ਦਾ, ਖੁਸ਼ੀ ਦਾ ਦੁਨਿਆਵੀ ਤੌਰ ਤੇ ਕੋਈ ਵੀ ਪ੍ਰਭਾਵ ਨਾ ਪੈ, ਤੈ ਮਰਨ ਨਾ ਜੀਵਨ ਸੋਗ ਨਾ ਹਰਖਾ, ਸਾਚ ਨਾਮ ਕੀ ਅੰਮ੍ਰਿਤ ਵਰਖਾ ਗੁਰੂ ਕੇ ਸਿੱਖੋ। ਉਹ ਨੇ ਚੜ੍ਹਦੀ ਕਲਾ ਵਿੱਚ ਵਿਚਰਦੇ ਤੇ ਇਹ ਚੜ੍ਹਦੀ ਕਲਾ ਨਾਂ ਵਿੱਚੋਂ ਪੈਦਾ ਹੋਈ। ਅਰਜ਼ ਕਰਾਂ, ਸਾਹਿਬ ਕਿਰਪਾਲੂ ਜੀ ਨੇ ਮਿਹਰ ਕੀਤੀ ਤੇ ਅਸੀਂ ਇਹਨਾਂ ਤੁਕਾਂ ਨੂੰ ਵਿਚਾਰਿਆ ਪਹਿਲਾਂ ਕਿ ਨਾਨਕ ਨਾਮ ਚੜ੍ਹਦੀ ਕਲਾ, ਕਿ ਨਾਮ ਵਿੱਚ ਜੁੜਿਆ, ਨਾਮ ਬੰਦਗੀ ਕਰਿਆ, ਅੰਦਰ ਨੂੰ ਚੜ੍ਹਦੀ ਕਲਾ ਮਿਲਦੀ ਹੈ। ਤੇ ਫਿਰ ਦੇਖੋ ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਚੜ੍ਹਦੀ ਕਲਾ ਵਾਲੇ ਮਹਾਂਪੁਰਸ਼ਾਂ ਦੇ ਅੰਮ੍ਰਿਤ ਬਚਨ ਨੇ, ਜਿਨ੍ਹਾਂ ਨੇ ਨਾਮ ਦੀ ਕਮਾਈ ਕੀਤੀ, ਨਾਮ ਦੀ ਘਾਲਣਾ ਕੀਤੀ। ਸਾਹਿਬ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਬਸ਼ ਬਖਸ਼ਿਸ਼ ਕਰਦੇ ਨੇ ਕਿ ਜਿਹੜੇ ਚੜ੍ਹਦੀ ਕਲਾ ਵਿੱਚ ਵਿਚਰਨ ਵਾਲੇ ਨੇ ਉਹ ਆਪਣੇ ਪਿੱਛੇ ਕਦੀ ਝਾਤੀ ਨਹੀਂ ਮਾਰਦੇ ਕਿ ਸੰਸਾਰ ਕਹਿੰਦਾ ਹੈ, ਕਿ ਲੋਕਾਂ ਦੇ ਉਹਨਾਂ ਬਾਰੇ ਖਿਆਲ ਨੇ, ਕਿ ਸਮਾਜ ਉਹਨਾਂ ਦੀ ਭੰਡੀ ਕਰਦਾ ਹੈ। ਸਵਾਲ ਹੀ ਨਹੀਂ ਪੈਦਾ ਹੁੰਦਾ, ਜੇ ਆਪਣੇ ਅੰਦਰ ਸੱਚਾਈ ਦੀ ਚਿਣਗ ਹੈ ਤੇ ਉਹ ਸਾਹਮਣੇ ਆਪਣੀ ਮੰਜ਼ਿਲ ਨੂੰ ਮਿੱਥ ਕੇ ਤੁਰ ਪੈਂਦੇ ਨੇ। ਜਿਹੜੇ ਦੁਨੀਆਂ ਦੀ ਆਵਾਜ਼ ਨੂੰ ਨਾ ਸੁਣ ਕੇ, ਦੁਨੀਆਂ ਦੀ ਉਹ ਆਵਾਜ਼ ਜਿਹੜੀ ਉਹਨਾਂ ਨੂੰ ਰੋਕਣ ਦਾ ਯਤਨ ਕਰਦੀ ਏ ਆਪਣੀ ਮੰਜ਼ਿਲ ਵੱਲ ਸਫ਼ਰ ਕਰੀ ਜਾਣਾ, ਸੱਚ ਜਾਣੋ ਉਹ ਚੜ੍ਹਦੀ ਕਲਾ ਵਾਲੇ ਸੂਰਬੀਰ ਨੇ। ਸਾਹਿਬ ਨੇ ਉਹਨਾਂ ਬਾਰੇ ਬਚਨ ਕੀਤਾ ਕਿ ਆਗਾਹਾਂ ਕੁਤਰਾਂਗ ਪਿਛਾਂ ਫੇਰਨਾ ਮੋਢੜਾ। ਉਹ ਅਗਾਂਹ ਨੂੰ ਤੁਰਦੇ ਨੇ, ਪਿਛਾਂ ਨੂੰ ਪਰਤ ਕੇ ਨਹੀਂ ਤੱਕਣਾ ਕਿ ਸਮਾਜ ਦੁਨੀਆਂ ਕੀ ਕਹਿ ਰਹੀ ਹੈ। ਜੇ ਉਹਨਾਂ ਨੇ ਆਪਣੀ ਮੰਜ਼ਿਲ ਮਿਥ ਲਈਏ ਪਿਆਰੇ ਦੇ ਚਰਨਾਂ ਵਿੱਚ ਪਹੁੰਚਣਾ, ਆਗਾਂਹ ਕੁਤਰਾਂਗ ਪਿਛਾਂ ਫੇਰਨਾ ਮੋਢੜਾ, ਨਾਨਕ ਸਿਜ ਅਵੇਖਾ ਵਾਰ ਬੌੜ ਨਾ ਹੋਵੀ ਜਨਮੜਾ। ਉਹ ਮਾਲਕ ਦੇ ਚਰਨਾਂ ਵੀ ਜੁੜੇ, ਪਰ ਦੇਖੋ ਜਿਉਂ ਜਿਉਂ ਸਿਮਰਨ ਕਰਾਂਗੇ, ਕਿਉਂ ਨਾਮ ਵਿੱਚੋਂ ਚੜ੍ਹਦੀ ਕਲਾ ਕਿਵੇਂ ਮੈਂ ਬੇਨਤੀ ਕਰਾਂ। ਜੈਸੇ ਚੀਜ਼ ਦਾ ਆਪਾਂ ਜਿਸ ਵੀ ਚੀਜ਼ ਦਾ ਚਿੰਤਨ ਕਰੀਏ, ਉਸ ਚੀਜ਼ ਦੇ ਗੁਣ ਸਾਡੇ ਅੰਦਰ ਪ੍ਰਵੇਸ਼ ਹੋਣੇ ਸ਼ੁਰੂ ਹੋ ਜਾਂਦੇ। ਮੰਨ ਲਓ ਇੱਕ ਬੰਦਾ ਬਿਲਕੁਲ ਅਰੋਗ ਹੋਵੇ ਤੇ ਜੇ ਉਹਦੇ ਅੰਦਰ ਦਿਨ ਰਾਤ ਇਹੀ ਚਿੰਤਨ ਇਹੀ ਖਿਆਲ ਚੱਲਦੇ ਪਏ ਨੇ ਨਾ, ਮੈਂ ਤਾਂ ਰੋਗੀ ਹੋ ਗਿਆ, ਮੈਨੂੰ ਰੋਗ ਲੱਗ ਗਿਆ। ਕਈ ਵਾਰੀ ਆਦਮੀਆਂ ਨੂੰ ਬਿਮਾਰੀ ਘੱਟ ਹੁੰਦੀ ਹੈ, ਪਰ ਬਿਮਾਰੀ ਦਾ ਚਿੰਤਨ ਉਹਨਾਂ ਨੂੰ ਸਿਰ ਤੋਂ ਪੈਰਾਂ ਤੱਕ ਰੋਗੀ ਕਰ ਦਿੰਦਾ ਹੈ, ਕਿਉਂਕਿ ਅੰਦਰ ਦਿਨ ਰਾਤ ਚਿੰਤਨ ਚੱਲਦਾ, ਮੈਂ ਬਿਮਾਰ, ਮੈਂ ਰੋਗੀ, ਮੈਨੂੰ ਚਿੰਤਾ। ਕਹਿਣ ਲੱਗੇ ਜੇ ਰੋਗ ਦਾ ਚਿੰਤਨ ਕਰਦੇ ਰਹੀਏ ਤੇ ਇੱਕ ਦਿਨ ਇਨਸਾਨ ਰੋਗੀ ਹੋ ਜਾਂਦਾ ਹੈ। ਜੇ ਡੋਲਣ ਵਾਲੇ ਬੰਦਿਆਂ ਦਾ ਚਿੰਤਨ ਕਰਾਂਗੇ, ਜਿਹੜੇ ਆਪ ਡੱਕੋ ਡੋਲੇ ਖਾਂਦੇ ਨੇ ਉਹਨਾਂ ਦਾ ਚਿੰਤਨ ਕਰਾਂਗੇ ਤੇ ਬੰਦਾ ਵੀ ਡੋਲਣ ਲੱਗ ਪਵੇਗਾ। ਤੇ ਕਬੀਰ ਸਾਹਿਬ ਕਹਿੰਦੇ ਨੇ ਜਿਹੜਾ ਅਡੋਲ ਪਰਮਾਤਮਾ ਦਾ ਚਿੰਤਨ ਕਰਦਾ ਹੈ, ਸੱਚ ਜਾਣੋ ਇੱਕ ਦਿਨ ਅਡੋਲ ਨੂੰ ਜਪਦਿਆਂ ਜਪਦਿਆਂ ਅੰਦਰੋਂ ਵੀ ਆਦਮੀ ਅਡੋਲ ਹੋ ਜਾਂਦਾ ਹੈ। ਸਾਹਿਬ ਕਿਰਪਾਲੂ ਜੀ ਨੇ ਅੰਮ੍ਰਿਤ ਬਾਣੀ ਵਿੱਚ ਬਖਸ਼ਿਸ਼ ਕੀਤੀ ਤੇ ਜਿਸ ਚੜ੍ਹਦੀ ਕਲਾ ਵਿੱਚ ਉਹ ਵਿਚਰੇ, ਉਹਨਾਂ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਤੂੰ ਮੇਰੋ ਮੇਰ ਪਰਬਤ ਸਵਾਮੀ, ਕਿ ਤੂੰ ਪਹਾੜ ਦੀ ਤਰ੍ਹਾਂ ਅਡੋਲ ਹੈ ਤੇ ਜਿਹਦੇ ਕੋਲ ਇਹ ਅਡੋਲਤਾ ਆ ਜਾਏ। ਆ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਉਹਨਾਂ ਦੇ ਸੰਬੰਧ ਵਿੱਚ ਬਾਬਾ ਸੱਤਾ ਬਲਵੰਡ ਜੀ ਦੀ ਵਾਰ ਪੜ੍ਹਨੇ ਆ, ਉਹਨਾਂ ਨੇ ਸ਼ਬਦ ਹੀ ਇਹ ਕਿਹਾ। ਕਹਿਣ ਲੱਗੇ ਦੇਖੋ ਝੱਖੜ ਆਵੇ ਰੁੱਖ ਡੋਲ ਜਾਂਦੇ ਨੇ, ਤੇਜ਼ ਹਨੇਰੀ ਚੱਲੇ ਰੁੱਖ ਕਈ ਵਾਰੀ ਅੱਧ ਵਿਚਕਾਰੋਂ ਟੁੱਟ ਜਾਂਦੇ ਨੇ, ਤੇਜ਼ ਤੂਫਾਨ ਆਵੇ ਤੇ ਕਈ ਵਾਰੀ ਜੜ੍ਹਾਂ ਤੋਂ ਪੱਟੇ ਜਾਂਦੇ ਨੇ। ਜਿਤਨਾ ਮਰਜ਼ੀ ਤੂਫਾਨ ਆ ਜਾਏ ਜੇ ਨਹੀਂ ਡੋਲਦਾ, ਨਹੀਂ ਖਿਲਦਾ, ਨਹੀਂ ਪੁੱਟਿਆ ਜਾਂਦਾ ਤੇ ਉਹ ਕੇਵਲ ਪਹਾੜ ਅਡੋਲ ਹੈ। ਸੱਚ ਜਾਣੋ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਆਪਣੀ ਸੁਰਤ ਕਰਕੇ ਇਤਨੇ ਅਡੋਲ ਨੇ ਕਿ ਝੱਖੜ ਆ ਜਾਣ ਪਹਾੜ ਕਦੀ ਡੋਲਦੇ ਨਹੀਂ, ਤੇ ਸੰਸਾਰ ਜੋ ਮਰਜ਼ੀ ਕਹਿ ਚੜ੍ਹਦੀ ਕਲਾ ਵਾਲੇ ਗੁਰੂ ਅਮਰਦਾਸ ਕਦੀ ਵੀ ਡੋਲਦੇ। ਚੜ੍ਹਦੀ ਕਲਾ ਹੈ ਅੰਦਰ ਦੀ ਅਡੋਲਤਾ। ਸਾਹਿਬ ਨੇ ਬਖਸ਼ਿਸ਼ ਕੀਤੀ ਤੇ ਅੰਮ੍ਰਿਤ ਬਾਣੀ ਵਿੱਚ ਬਚਨ ਦਰਜ ਕੀਤੇ ਕਿ ਝੱਖੜ ਵਾਓ ਨਾ ਡੋਲਈ ਪਰਬਤ ਮੇਰਾਨ, ਜਾਣੈ ਬਿਰਥਾ ਜੀ ਕੀ ਜਾਣੀ ਖੂ ਜਾਣ, ਕਿਆ ਸਾਹ ਲਾਹੀ ਸੱਚੇ ਪਾਤਸ਼ਾਹ ਜਾ ਤੂੰ ਸੁਗੜ ਸੁਜਾਨ। ਤੂੰ ਪਹਾੜ ਦੀ ਤਰ੍ਹਾਂ ਅਡੋਲ ਹੈ, ਇਹੀ ਬਚਨ ਕਬੀਰ ਜੀ ਨੇ ਕਿਹਾ। ਕਹਿਣ ਲੱਗੇ ਤੂੰ ਮੇਰੋ ਮੇਰ ਪਰਬਤ ਸਵਾਮੀ, ਓਟ ਗਈ ਮੈਂ ਤੇਰੀ ਨਾ ਤੁਮ ਡੋਲੋ, ਕਿਉਂਕਿ ਚੜ੍ਹਦੀ ਕਲਾ ਤਾਂ ਹੈ ਜਿਸ ਤੋਂ ਮੈਨੂੰ ਕਲਾ ਪਈ ਮਿਲਦੀ। ਕੱਲ ਬੇਨਤੀ ਕੀਤੀ ਸੀ ਕਲਾ ਦਾ ਅਰਥ ਸ਼ਕਤੀ। ਅਕ ਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾਵੈ। ਜੇ ਭਾਵੇਂ ਜਿਤਨਾ ਮਰਜ਼ੀ ਬਲਵਾਨ ਹੋਵੇ, ਸੂਰਮਾ ਹੋਵੇ, ਪਰ ਰੱਬ ਦੀ ਕਲਾ ਤੋਂ ਬਿਨਾਂ ਸੂਰਮਾ ਵੀ ਹੱਥ ਨਹੀਂ ਜੇ ਚੁੱਕ ਸਕਦਾ। ਪ੍ਰਭੂ ਦੀ ਸ਼ਕਤੀ ਤੋਂ ਬਿਨਾਂ, ਉਹਦੀ ਕਲਾ ਤੋਂ ਬਿਨਾਂ ਸੂਰਮੇ ਕੋਲ ਵੀ ਕੋਈ ਦਮ ਨਹੀਂ। ਸਾਹਿਬ ਕਿਰਪਾਲੂ ਜੀ ਨੇ ਮਿਹਰ ਕੀਤੀ ਏ, ਕਹਿਣ ਲੱਗੇ ਹੇ ਮਾਲਕ ਜੀ ਕਿ ਜੇ ਤੇਰੇ ਨਾਮ ਨਾਲ ਜੁੜੀਏ, ਜੇ ਤੁਸੀਂ ਅਡੋਲ ਹੋ ਤੇ ਤੇਰੀ ਬੰਦਗੀ ਕਰਨ ਵਾਲਾ ਵੀ ਚੜ੍ਹਦੀ ਕਲਾ ਵਿੱਚ ਹੈ, ਤੂੰ ਮੇਰੋ ਮੇਰ ਪਰਬਤ ਸਵਾਮੀ, ਓਟ ਗਈ ਮੈਂ ਤੇਰੀ ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲੀਨੀ ਹਰ ਮੇਰੀ। ਜਿਨ੍ਹਾਂ ਨੇ ਨਾਮ ਜਪਿਆ ਤੇ ਆਪਣੇ ਬਜ਼ੁਰਗਾਂ ਦਾ ਕੱਲ ਅਸੀਂ ਜ਼ਿਕਰ ਕੀਤਾ ਸੀ ਗੁਰੂ ਕਲਗੀਧਰ ਜੀ ਤੱਕ, ਕਿ ਕਿਵੇਂ ਚੜ੍ਹਦੀ ਕਲਾ ਵਿੱਚ ਵਿਚਰਦੇ ਨੇ, ਉਸ ਤੋਂ ਅੱਗੇ ਅਸੀਂ ਤੱਕਨੇ ਹਾਂ। ਕਦੀ ਸਮਾਂ ਆਉਂਦਾ ਹੈ ਸਾਡੇ ਬਜ਼ੁਰਗਾਂ ਦੀ ਚੜ੍ਹਦੀ ਕਲਾ ਦੇ ਸ਼ਬਦਾਵਲੀ ਉਹਨਾਂ ਦੇ ਬੋਲੇ ਕਦੀ ਤੱਕੋ। ਉਹਨਾਂ ਦੇ ਬੋਲੇ ਤਾਂ ਉਹਨਾਂ ਦੇ ਅੰਦਰ ਦੀ ਕਲਾ ਨੂੰ ਪ੍ਰਗਟ ਕਰਦੇ ਸਨ ਕਿ ਕਿਵੇਂ ਉਹ ਚੜ੍ਹਦੀ ਕਲਾ ਵਿੱਚ ਨੇ। ਉਹਨਾਂ ਨੇ ਇਹੋ ਜਿਹੇ ਬੋਲੇ ਸਾਨੂੰ ਦਿੱਤੇ, ਮੈਂ ਸਿਰਫ ਸੰਖੇਪ ਵਿੱਚ ਅਰਜ਼ ਕਰਨੀ। ਉਹ ਤਾਂ ਸ਼ਲਗਮਾਂ ਨੂੰ ਪੱਟ ਕੇ ਕਹਿੰਦੇ ਸਨ ਕਿ ਕਸ਼ਮੀਰ ਦੇ ਰਸ ਭਰੇ ਅਸੀਂ ਛੇ ਪੈਖਾਨੇ, ਕਈ ਦਿਨਾਂ ਦੇ ਭੁੱਖੇ ਸਨ ਤੇ ਜੇ ਕਿਤੇ ਚਣੇ ਛੋਲੇ ਮਿਲਦੇ ਸਨ ਤੇ ਕਹਿੰਦੇ ਸਨ ਭੁੱਜੇ ਕੋਈ ਬਦਾਮ ਪੈ ਚੱਬਨੇ। ਕਈ ਦਿਨਾਂ ਦੇ ਪਿੱਛੋਂ ਜੇ ਕਿਤੇ ਉਹਨਾਂ ਨੂੰ ਪ੍ਰਸ਼ਾਦਾ ਮਿਲਣਾ ਤੇ ਚੜ੍ਹਦੀ ਕਲਾ ਵਾਲਿਆਂ ਨੇ ਉੱਚੀ ਆਵਾਜ਼ ਦੇਖ ਕੇ ਕਹਿਣਾ ਕਿ ਦੇਖ ਆਵਾਜ਼ਾ ਭੁੱਖਾ ਕੋਈ, ਆਓ ਦੇਗ ਤਿਆਰ ਗੁਰ ਹੋਈ। ਕਹਿੰਦੇ ਨੇ ਉਸ ਵੇਲੇ ਆਵਾਜ਼ ਦੇਖ ਕੇ ਕਹਿਣੀ ਲੰਗਰ ਛਕ ਲਓ। ਜੇ ਕਿਤੇ ਅੰਦਰ ਡੋਲਦੇ ਹੁੰਦੇ ਤੇ ਸ਼ਾਇਦ ਕਈ ਕਈ ਦਿਨਾਂ ਦੇ ਭੁੱਖੇ ਰੋਟੀ ਦੀ ਖਾਤਰ ਇੱਕ ਦੂਜੇ ਨੂੰ ਮਾਰ ਦਿੰਦੇ। ਬਿਲਕੁਲ ਨਹੀਂ, ਅੰਦਰ ਅਡੋਲ ਤਾਂ ਹੈ। ਜੇ ਉਹਨਾਂ ਨੂੰ ਕਿਤੇ ਮਲਿਆਂ ਦੇ ਬੇਰ ਲੱਭਦੇ ਨੇ ਤੇ ਕਹਿੰਦੇ ਨੇ ਅੱਜ ਖਾਲਸੇ ਨੇ ਮੇਵਾ ਛਕਿਆ ਹੈ। ਜੇ ਕਿਤੇ ਉਹਨਾਂ ਨੂੰ ਤੱਕਦੇ ਆ ਕਿ ਪਾਟੇ ਕੋਈ ਭੂਰੇ ਵੀ ਮਿਲਦੇ ਨੇ ਤੇ ਉਹਨਾਂ ਭੂਰਿਆਂ ਵਿੱਚ ਭੂਰੇ ਸ਼ਬਦ ਸਮਝਿਓ, ਪਾਟੇ ਕੋਈ ਕੰਬਲ ਵੀ ਮਿਲਦੇ ਨੇ ਤੇ ਉਹ ਕਹਿੰਦੇ ਨੇ ਬਸ ਸਤਿਗੁਰੂ ਇਹਨਾਂ ਪਾਟਿਆਂ ਕੰਬਲਾਂ ਵਿੱਚ ਵੀ ਬਾਦਸ਼ਾਹੀ ਕਹੇ, ਕਿਉਂਕਿ ਤੇਰੇ ਦਰ ਤੇ ਰਹਿ ਕੇ ਤੇਰੇ ਘਰੋਂ ਤਾਂ ਪਾਟੀ ਕੰਬਲੀ ਵੀ ਪੱਤ ਢੱਕ ਦੇਗੀ, ਪਰ ਅੰਦਰ ਦੀ ਜ਼ਮੀਰ ਮਾਰ ਕੇ ਬਾਦਸ਼ਾਹ ਦੇ ਰੇਸ਼ਮੀ ਸਰੋਪੇ ਲੈ ਕੇ ਪੱਤ ਮਿੱਟੀ ਵਿੱਚ ਰੁੱਲ ਜਾਏ। ਹਕੀਕਤ ਇਹ ਜੇ ਇਹ ਅੰਦਰ ਦੀ ਚੜ੍ਹਦੀ ਕਲਾ ਸੀ। ਜਿਹੜੇ ਕਹਿੰਦੇ ਸਨ ਕਿ ਸੰਤਨ ਕਾ ਦਾਨਾ ਰੁੱਖਾ, ਗੁਰਮੁਖੋ ਚੜ੍ਹਦੀ ਕਲਾ ਕੇਵਲ ਸ਼ਬਦ ਨਹੀਂ। ਕੱਲ ਦਾ ਭਾਵੇਂ ਵਿਚਾਰ ਕਰਨਾ ਪਿਆ, ਪਰ ਫਿਰ ਵੀ ਮੈਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਾਂ ਕਿ ਅਰਦਾਸ ਕਰਿਓ ਕਿ ਦਾਤਾ ਇਹ ਕਲਾ ਬਖਸ਼ ਦੇ, ਤੇਰੇ ਸਿਮਰਨ ਤੋਂ ਬਿਨਾਂ ਇਹ ਚੜ੍ਹਦੀ ਕਲਾ ਮਿਲਣੀ ਨਹੀਂ। ਉਹ ਚੜ੍ਹਦੀ ਕਲਾ ਵਾਲੇ ਕਹਿੰਦੇ ਸਨ ਕਿ ਸੰਤਨ ਕਾ ਦਾਨਾ ਰੁੱਖਾ ਸੋ ਸਰਬ ਨਿਧਾਨ, ਗ੍ਰਹਿ ਸਾਕਤ 36 ਪ੍ਰਕਾਰ ਤੇ ਬਿਖੂ ਸਮਾਨ, ਭਗਤ ਜਨਾ ਕਾ ਲੂਗਰਾ ਓਡ ਨਗਨ ਨਾ ਹੋਈ। ਬੰਦਗੀ ਕਰਨ ਵਾਲਿਆਂ ਨੂੰ ਕਿਤੇ ਪਾਟੇ ਬਸਤਰ ਮਿਲ ਜਾਣ ਤੇ ਉਹ ਪਾਟਾ ਬਸਤਰ ਕਿਸੇ ਹੋਰ ਨੂੰ ਦੇ ਦੇ। ਕਹਿਣ ਲੱਗੇ ਭਗਤੀ ਕਰਨ ਵਾਲੇ ਦਾ ਮਿਲਿਆ ਬਸਤਰ ਲੋਕ ਪਰਲੋਕ ਪੱਤ ਢੱਕ ਦਿੰਦਾ ਹੈ ਤੇ ਸਾਕਤਾਂ ਦੇ ਰੇਸ਼ਮੀ ਸਰੋਪੇ ਲੈ ਕੇ ਵੀ ਪੱਤ ਮਿੱਟੀ ਵਿੱਚ ਰੁੱਲ ਜਾਂਦੀ ਹੈ। ਸਾਹਿਬ ਕਿਰਪਾਲੂ ਜੀ ਨੇ ਮਿਹਰ ਕੀਤੀ, ਕਹਿਣ ਲੱਗੇ ਪਿਆਰੇ ਸੰਤਨ ਕਾ ਦਾਨਾ ਰੁੱਖਾਂ ਸੋ ਸਰਬ ਨਿਧਾਨ, ਗ੍ਰਹਿ ਸਾਕਤ 36 ਪ੍ਰਕਾਰ ਤੇ ਬਿਕੂ ਸਮਾਨ, ਭਗਤ ਜਨਾ ਕਾ ਲੂਗਰਾ ਓਡ ਨਗਨ ਨਾ ਹੋਈ। ਸਾਕਤ ਸਿਰ ਪਾਓ ਰੇਸ਼ਮੀ ਪੈਰਤ ਪੱਤ ਹੋਈ। ਉਹਨਾਂ ਦੀ ਚੜ੍ਹਦੀ ਕਲਾ ਦੇ ਸ਼ਬਦ ਜਿਸ ਅਸੀਂ ਪੜ੍ਹਨੇ ਹਾਂ, ਭਾਵੇਂ ਮੈਂ ਪੰਥ ਪ੍ਰਕਾਸ਼ ਦੀ ਉਦਾਹਰਨ ਅੱਗੇ ਵੀ ਇੱਕ ਵਾਰੀ ਦਿੱਤੀ, ਪਰ ਅੱਜ ਉਹਨਾਂ ਦੇ ਚੜ੍ਹਦੀ ਕਲਾ ਦੀ ਸੰਪੂਰਨਤਾ ਕਰਦਿਆਂ ਅਖੀਰ ਤੇ ਬੇਨਤੀ ਕਰਨੀ ਚਾਹੁੰਦਾ ਵਾਂ। ਨਾਦਰ ਨੇ ਕੁਝ ਗੱਲਾਂ ਜ਼ਕਰੀਏ ਨੂੰ ਪੁੱਛੀਆਂ ਸਨ, ਉਹਦੇ ਸ਼ਬਦ ਜਿਹੜੇ ਸਨ ਉਹ ਅੱਜ ਵੀ ਦੁਸ਼ਮਣ ਦੀ ਜ਼ਬਾਨ ਤੋਂ ਨਿਕਲੇ ਹੋਏ ਸ਼ਬਦ ਕਹਿੰਦੇ ਨੇ ਕਿ ਦਾਤਾ ਜਿੰਨਾ ਨਾਮ ਜਪਿਆ ਉਹ ਕਿੰਨੀ ਚੜ੍ਹਦੀ ਕਲਾ ਵਿੱਚ ਸਨ। ਉਹਨੇ ਪੁੱਛਿਆ ਸੀ ਜ਼ਕਰੀਏ ਨੂੰ, ਕਹਿੰਦਾ ਮੈਂ ਤੁਰਨਾ ਵਾ ਹਿੰਦੁਸਤਾਨ ਦੀ ਧਰਤੀ, ਮੈਨੂੰ ਦੇਖ ਕੇ ਕੰਬਦੇ ਨੇ ਲੋਕ, ਇਹ ਕੌਣ ਨੇ ਜਿਹੜੇ ਮੇਰੇ ਰਾਹ ਨੂੰ ਰੋਕਦੇ ਨੇ? ਉਹ ਕਹਿੰਦਾ ਸੀ ਇਹ ਸਿੱਖ ਹੁੰਦੇ ਨੇ। ਕਹਿੰਦਾ ਇੱਕ ਕੰਮ ਕਰ ਕਿ ਇਹਨਾਂ ਦੇ ਘਰਾਂ ਨੂੰ ਫੂਕ ਦੇ। ਉਹ ਕਹਿੰਦਾ ਘਰ ਹੈ ਹੀ ਕੋਈ ਨਹੀਂ। ਕਹਿੰਦਾ ਰਹਿੰਦੇ ਕਿੱਥੇ ਨੇ? ਉੱਤਰ ਸੀ ਘੋੜਿਆਂ ਦੀਆਂ ਕਾਠੀਆਂ ਤੇ। ਕਹਿਣ ਲੱਗਾ ਘੋੜਿਆਂ ਦੀਆਂ ਕਾਠੀਆਂ ਤੇ? ਕਹਿੰਦਾ ਕਈ ਕਈ ਰਾਤਾਂ ਘੋੜਿਆਂ ਦੀਆਂ ਕਾਠੀਆਂ ਤੇ ਰੁੱਖਾਂ ਥੱਲੇ ਬਤੀਤ ਕਰਦੇ ਨੇ, ਖਾਂਦੇ ਕੀ ਨੇ? ਕਹਿੰਦਾ ਰੋਟੀ ਮਿਲ ਜਾਏ ਤੇ ਠੀਕ ਹੈ, ਪ੍ਰਸ਼ਾਦਾ ਮਿਲ ਜਾਏ ਠੀਕ ਹੈ, ਨਹੀਂ ਤੇ ਇਹ ਭੁੱਖੇ ਰਹਿ ਕੇ ਕਹਿੰਦੇ ਨੇ ਅੱਜ ਖਾਲਸਾ ਜੀ ਕੜਾਕੇ ਪਿਆ ਕੱਟਦਾ ਹੈ, ਅੱਜ ਫਾਕੇ ਛਕਣੇ ਪਏ, ਅੱਜ ਉਸ ਮਾਲਕ ਦੀ ਮਿਹਰ ਹੈ। ਕਹਿਣ ਲੱਗੇ ਗੁਰੂ ਕੇ ਸਿੱਖਾਂ ਬਾਰੇ ਉਹਨੇ ਕਿਹਾ, ਕਹਿੰਦਾ ਇਹ ਫਿਰ ਇਹਨਾਂ ਦੇ ਹੋਰ ਗੁਣ ਕੀ ਨੇ? ਉਹ ਬੜਾ ਉਤਸ਼ਾਹਿਤ ਹੋਇਆ, ਕਹਿੰਦਾ ਇਹਨਾਂ ਵਿੱਚ ਚੋਰੀ ਕੋਈ ਨਹੀਂ ਕਰਦਾ, ਇਹਨਾਂ ਵਿੱਚ ਯਾਰੀ ਕੋਈ ਨਹੀਂ ਕਰਦਾ, ਯਾਰੀ ਸ਼ਬਦ ਵਿਵਚਾਰੀ ਵੱਲ ਹੈ, ਇਹਨਾਂ ਵਿੱਚ ਚੋਰ ਕੋਈ ਨਹੀਂ, ਇਹਨਾਂ ਵਿੱਚ ਵਿਵਚਾਰੀ ਕੋਈ ਨਹੀਂ। ਭੁੱਖੇ ਮਰ ਜਾਣ ਪਰ ਚੋਰਾਂ ਤੇ ਵਿਵਚਾਰਾਂ ਨੂੰ ਆਪਣਾ ਯਾਰ ਨਹੀਂ ਬਣਾਉਂਦੇ, ਉਹਨਾਂ ਨਾਲ ਆਪਣੀ ਮਿੱਤਰਤਾ ਨਹੀਂ ਪਾਉਂਦੇ। ਕਹਿਣ ਲੱਗੇ ਇੱਕ ਕੰਮ ਕਰਦੇ ਨੇ, ਇਕੱਲੇ ਇਕੱਲੇ ਤੁਰੇ ਜਾਣ ਤੇ ਕਹਿੰਦੇ ਨੇ ਕੋਈ ਗੱਲ ਨੀ, 1,25,000 ਫੌਜ ਆਉਂਦੀ ਪਈ। ਕਹਿੰਦੇ ਤੱਕੇ ਉਹ ਚੜ੍ਹਦੀ ਕਲਾ ਦੇ ਪ੍ਰਤੀਕ ਸਨ ਕਿ 1,25,000 ਫੌਜ ਪਈ ਤੁਰੀ ਆਉਂਦੀ ਏ। ਤੇ ਕਹਿੰਦੇ ਜਦੋਂ ਇਹਨਾਂ ਵਿੱਚ ਕੋਈ ਮਰ ਜਾਏ ਨਾ, ਅਸੀਂ ਕਹਿੰਦੇ ਹਾਂ ਮਰ ਗਿਆ, ਇੱਕ ਨੇ ਚੜ੍ਹਾਈ ਕਰ ਗਿਆ। ਕਹਿੰਦੇ ਮਰਦੇ ਹੋਏ ਵੀ ਚੜ੍ਹਦੀ ਕਲਾ ਵਿੱਚ ਨੇ, ਚੜ੍ਹਾਈ ਕਰਨ ਦਾ ਮਤਲਬ ਹੈ ਮੌਤ ਉੱਤੇ ਵੀ ਚੜ੍ਹਾਈ ਕਰ ਗਿਆ, ਮੌਤ ਤੇ ਵੀ ਫਤਿਹ ਪਾ ਗਿਆ। ਕਹਿੰਦੇ ਨੇ ਮਰਿਆਂ ਨੂੰ ਚੜ੍ਹਾਈ ਕਰਦਿਆਂ ਕਹਿੰਦੇ ਨੇ, ਇਹਨਾਂ ਨੂੰ ਜੇ ਕਿਤੇ ਮਿਲ ਜਾਏ ਪ੍ਰਸ਼ਾਦ ਤੇ ਖੁਸ਼ ਹੁੰਦੇ ਨੇ, ਤੇ ਕਹਿੰਦੇ ਨੇ ਥੋੜਾ ਜਿਹਾ ਵੀ ਮਿਲ ਜਾਏ ਉਹਨੂੰ ਕਹਿੰਦੇ ਨੇ ਕੁਣਕਾ ਹੈ। ਕੁਣਕੇ ਦਾ ਅਰਥ ਇਹ ਸੀ ਜਿਹਨੂੰ ਕਿਣਕਾ ਮਾਤਰ ਵੀ ਮਿਲ ਜਾਏ। ਉਹਨੇ ਅਗਲੀ ਗੱਲ ਜਿਹੜੀ ਕਹੀ, ਕਹਿੰਦਾ ਜਦੋਂ ਜੰਗ ਲੜਦੇ ਨੇ ਨਾ, ਜੇ ਕਿਤੇ ਦੁਸ਼ਮਣ ਦੀ ਬਹੂ ਬੇਟੀ ਵੀ ਆ ਜਾਏ ਉਹਨੂੰ ਮੈਲੀ ਨਜ਼ਰ ਨਾਲ ਨਹੀਂ ਤੱਕਦੇ, ਜੇ ਕਿਤੇ ਡੋਲਾ ਦੁਸ਼ਮਣ ਦਾ ਹੱਥ ਆ ਜਾਏ ਤੇ ਆਪਣੀ ਬੱਚੀ ਦੀ ਤਰ੍ਹਾਂ, ਆਪਣੇ ਪਰਿਵਾਰ ਦੀ ਤਰ੍ਹਾਂ, ਆਪਣੀ ਧੀ ਦੀ ਤਰ੍ਹਾਂ ਉਹਨੂੰ ਅਦਬ ਦਿੰਦੇ ਨੇ, ਕਹਿੰਦਾ ਫਿਰ ਇੱਕ ਕੰਮ ਕਰੀ, ਮੈਂ ਤਾਂ ਚੱਲਾਂ ਪਰ ਤੂੰ ਖਿਆਲ ਰੱਖੀ ਤੇਰੀ ਸੂਬੇਦਾਰੀ ਜਾਂਦੀ ਰਹਿਣੀ ਏ, ਜਿਹੜੇ ਇਹਨਾਂ ਦੇ ਗੁਣ ਨਵੇਂ ਕੱਲ ਨੂੰ ਇਹਨਾਂ ਨਾਲ ਤੇ ਇਹਨਾਂ ਦੀ ਸੰਤਾਨ ਨੇ ਇਸ ਧਰਤੀ ਤੇ ਰਾਜ ਜ਼ਰੂਰ ਕਰਨੇ। ਹੁਣ ਤੱਕੋ ਜਿਹੜੇ ਉਹਨੇ ਸ਼ਬਦ ਕਹਿ ਗਿਆਨੀ ਗਿਆਨ ਸਿੰਘ ਗੁਣਾ ਨੇ ਕਹੇ ਨੇ, ਕਹਿਣ ਲੱਗੇ ਉਹਨੇ ਇੱਕ ਗੱਲ ਕਿਹਾ ਸੀ ਚੜ੍ਹਦੀ ਕਲਾ ਦਾ ਪ੍ਰਤੀਕ, ਉਹ ਸ਼ਬਦ ਸੀ ਕਹਿੰਦਾ ਸੀ ਮੁਰਸ਼ਦ ਇਨਕਾ ਵਲੀ ਭਇਓ ਹੈ। ਚੜ੍ਹਦੀ ਕਲਾ ਕਿਉਂ ਇਹਨਾਂ ਦੀ? ਕਹਿੰਦੇ ਇਹਨਾਂ ਦਾ ਮੁਰਸ਼ਦ ਹੋਇਆ ਧੰਨ ਗੁਰੂ ਗੋਬਿੰਦ ਸਿੰਘ, ਗੁਰੂ ਨਾਨਕ ਸਾਹਿਬ ਦੀ ਜੋਤੀ ਹੈ। ਕਹਿਣ ਲੱਗੇ ਮੁਰਸ਼ਦ ਇਨਕਾ ਵਲੀ ਭਇਓ ਹੈ, ਇਨਕੋ ਆਬੇ ਹਯਾਤ ਦਇਓ ਹੈ, ਇਹਨਾਂ ਨੂੰ ਅੰਮ੍ਰਿਤ ਦੀ ਦਾਤ ਦੇ ਗਿਆ, ਆਬੇ ਹਯਾਤ ਦੇ ਗਿਆ, ਐਸੀ ਗਇਓ ਕਲਾਮ ਬਤੈ ਹੈ। ਕਹਿਣ ਲੱਗੇ ਕੱਲਾ ਆਬੇ ਹਾਥ ਉਹਦੇ ਤੱਕ ਸੀਮਤ ਨਹੀਂ, ਇਹੋ ਜਿਹੀ ਬਾਣੀ ਦੇ ਗਿਆ, ਇਹੋ ਜਿਹਾ ਚਿੰਤਨ ਦੇ ਗਿਆ, ਇਹੋ ਜਿਹਾ ਕਲਾਮ ਦੇ ਗਿਆ, ਜਿੰਨੀ ਦੇਰ ਤੱਕ ਇਹਨਾਂ ਕੋਲ ਬਾਣੀ ਹੈ ਕਦੀ ਢੇਲੀ ਕਲਾ ਵਿੱਚ ਹੋ ਹੀ ਨਹੀਂ ਸਕਦੇ। ਸਵਾਲ ਹੀ ਨਹੀਂ ਪੈਂਦਾ ਹੁੰਦਾ, ਜਿੰਨੀ ਦੇਰ ਤੱਕ ਸਿੱਖਾਂ ਤੇਰੇ ਕੋਲ ਗੁਰੂ ਨਾਨਕ ਦਾ ਸ਼ਬਦ ਹੈ, ਜਿੰਨੀ ਦੇਰ ਤੱਕ ਤੇਰੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਨੇ, ਜਿੰਨੀ ਦੇਰ ਤੱਕ ਤੂੰ ਸ਼ਬਦ ਦਾ ਲੰਗਰ ਛਕਣਾ, ਚੇਤੇ ਰੱਖੀ ਨਾਮ ਰਸੀਏ ਖਿਲ ਖਿਲ ਜਪਣ ਵਾਲਿਆ, ਓਨੀ ਦੇਰ ਤੱਕ ਦੁਨੀਆਂ ਦੀ ਕੋਈ ਤਾਕਤ ਤੈਨੂੰ ਡੁਲਾ ਨਹੀਂ ਸਕੇਗੀ। ਇਹਨਾਂ ਦੇ ਕੋਲ ਕਲਾਮ ਹੈ, ਉਹ ਕਲਾਮ ਕੀ ਹੈ? ਉਸ ਕਲਾਮ ਨੂੰ ਮੇਰੇ ਸਾਹਿਬ ਨੇ ਕਿਹਾ, ਕਹਿਣ ਲੱਗੇ ਪਿਆਰਿਓ ਕਿ ਇਹ ਕਲਾਮ ਹੈ, ਟਿੱਚਰ ਮੂਲ ਨਾ ਥੁੜੀ ਦੋ, ਕਦੀ ਢੇਡੀ ਕਲਾਉਣੀ ਉਹਨੇ, ਜਿੱਚਰ ਆਪ ਕਿਰਪਾਲ ਸ਼ਬਦ ਅਖੁੱਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ। ਇਹ ਕਲਾਮ ਕੀ ਹੈ, ਕਿਹੜਾ ਖਜ਼ਾਨਾ ਦੇ ਗਏ ਨੇ? ਕਹਿਣ ਲੱਗੇ ਖਾਮ ਹੈ ਖਰਚ ਹੈ ਰਲ ਮਿਲ ਭਾਈ, ਟੋਟ ਨਾ ਆਵੇ ਵੱਧ ਹੋ ਜਾਈ। ਉਹ ਕਿਹੜੀ ਦਾਤ ਹੈ? ਕਹਿਣ ਲੱਗੇ ਉਹ ਇਹ ਹੈ ਕਿ ਅੰਮ੍ਰਿਤ ਗੁਰਬਾਣੀ ਨਾਲ ਜੁੜਦੇ ਨੇ ਤੇ ਬਾਣੀ ਇਹਨਾਂ ਦੇ ਮਨ ਨੂੰ ਸਹਾਰਾ ਦਿੰਦੀ ਹੈ। ਏਦੋ ਵੱਡੀ ਚੜ੍ਹਦੀ ਕਲਾ ਕੀ ਹੋਵੇਗੀ? ਦੁਸ਼ਮਣ ਕਹਿ ਰਿਹਾ ਕਿ ਮੁਰਸ਼ਦ ਇਨਕਾ ਵਲੀ ਭਇਓ ਹੈ, ਇਨਕੋ ਆਬੇ ਖਯਾਤ ਦਿਓ ਹੈ, ਐਸੀ ਗਇਓ ਕਲਾਮ ਬਤੈ ਹੈ, ਜਿਸੇ ਬਣਾਏ ਸੁਧਾ ਯੇ ਲੈ ਹੈ, ਸੋਏ ਪਿਲਾਏ ਲੋਗਣ ਕਹਿ ਤਾਈ, ਸਿਆਰਨ ਤੇ ਸਿੰਘ ਲੇਟ ਬਣਾਈ, ਗਜ਼ਬ ਅਸਰ ਤਿਸਕਾ ਹਮ ਦੇਖਾ, ਬੁਝ ਤਿਲ ਹੋਵਤ ਸ਼ੇਰ ਵਿਸ਼ੇਖਾ, ਕਾਣ ਨਾ ਕਿਸੋ ਹੀ ਕੀਏ ਰਾਖਤ ਸ਼ਹਿਨ ਸ਼ਾਹ, ਖੁਦ ਹੀ ਕੋ ਭਾਕਤ। ਕਹਿੰਦਾ ਇੱਕ ਇੱਕ ਨੂੰ ਮਿਲ ਤੇ ਕੱਲੇ ਕੱਲੇ ਸ਼ਹਿਨਸ਼ਾਹ ਬਣੇ ਫਿਰਦੇ, ਇਹ ਸਿਰਦਾਰ ਨੇ, ਇਹ ਸ਼ਹਿਨਸ਼ਾਹ ਨੇ, ਕਾਣ ਨਾ ਕਿਸੋ ਕੀਏ ਰਾਖਤ ਸ਼ਹਿਨ ਸ਼ਾਹ ਖੁਦ ਹੀ ਕੋ ਭਾਕਤ। ਤੇ ਉਹਨੇ ਅਗਲੀ ਗੱਲ ਪੁੱਛੀ, ਕਹਿੰਦਾ ਵੀ ਸਾਡੇ ਬਾਰੇ ਇਹਨਾਂ ਦਾ ਕੀ ਖਿਆਲ ਹੈ? ਉਹ ਕਹਿੰਦਾ ਸਾਨੂੰ ਕਹਿੰਦੇ ਨੇ, ਇਹ ਤਾਂ ਅਵਰ ਸਭਨ ਕੋ ਜੀਵ ਚੜਾਸੀ, ਮਾਨਤ ਆਪ ਤਾਂ ਇਹ ਅਬਨਾਸੀ, ਬਾਕੀਆਂ ਨੂੰ ਕਹਿੰਦੇ ਚਾਸੀ ਦੇ ਗੇੜੇ ਵੀ ਤੁਰੇ ਫਿਰਦੇ ਨੇ। ਖਾਲਸਾ ਤੇ ਉੱਥੇ ਪਹੁੰਚ ਗਿਆ ਜਿੱਥੇ ਮੌਤ ਨੇ ਵੀ ਇਹਨਾਂ ਦਾ ਕੁਝ ਨਹੀਂ ਵਿਗਾੜਨਾ। ਇਹ ਸੀ ਨਾਮ ਵਿੱਚੋਂ ਨਿਕਲੀ ਕੋਈ ਚੜ੍ਹਦੀ ਕਲਾ, ਸ਼ਬਦਾਵਲੀ ਕੇਵਲ ਚੜ੍ਹਦੀ ਕਲਾ ਨਹੀਂ। ਫਿਰ ਅੱਜ ਵੀ ਤੁਸੀਂ ਤੱਕੋ, ਸਾਡੀ ਮਰਿਆਦਾ ਸਾਨੂੰ ਚੜ੍ਹਦੀ ਕਲਾ ਦਿੰਦੀ ਏ, ਪਰ ਜੇ ਕਿਤੇ ਉਹਨੂੰ ਧਿਆਨ ਨਾਲ ਆਪਾਂ ਸੋਚੀਏ ਤਾਂ ਜਿਹੜੀ ਮਰਿਆਦਾ ਅਸੀਂ ਅਦਾ ਕਰਨੇ ਆ, ਮੈਂ ਸੰਖੇਪ ਵਿੱਚ ਅੱਗੇ ਤੁਰਨਾ ਕਿ ਤੇਰੇ ਭਾਣੇ ਸਰਬੱਤ ਦਾ ਭਲਾ, ਹੁਣ ਉਹ ਚੜ੍ਹਦੀ ਕਲਾ ਨਹੀਂ। ਮੈਂ ਕਈ ਵਾਰੀ ਬੇਨਤੀ ਕੀਤੀ, ਰੱਬ ਦੀ ਮਿਹਰ ਹੋਈ, ਘਰ ਸਾਈਂ ਨੇ ਪੁੱਤਰ ਦੀ ਦਾਤ ਦਿੱਤੀ ਚਾਹੇ ਧੀ ਦੀ ਦਾਤ ਦਿੱਤੀ, ਇਹ ਗੱਲ ਵੱਖਰੀ ਕਿ ਸਾਡੀਆਂ ਨਜ਼ਰਾਂ ਵਿੱਚ ਦਵੈਸ਼ ਹੈ। ਰੱਬ ਨੇ ਦਵੈਸ਼ ਨਹੀਂ ਸੀ ਪੈਦਾ ਕੀਤੀ, ਜੇ ਪੁੱਤਰ ਦਿੱਤਾ ਚਾਹੇ ਧੀ ਦਿੱਤੀ, ਪੁੱਤਰ ਦਿੱਤਾ ਤੇ ਦੇ ਕਰਾਉਂਦੇ ਹਾਂ, ਇੱਕ ਦੂਜੇ ਨੂੰ ਵਧਾਈ ਦਿੰਦੇ ਹਾਂ, ਤੇ ਧੀ ਪੈਦਾ ਹੋ ਜਾਏ ਤੇ ਮਯੂਸੀ ਹੁੰਦੀ ਏ। ਤੇ ਜਿਹੜੀ ਹਵਾ ਅੱਜ ਪੰਜਾਬ ਦੀ ਧਰਤੀ ਤੇ ਚੱਲਦੀ ਪਈ ਹੈ ਨਾ, ਸੱਚ ਜਾਣੋ ਰੱਬ ਮੇਰ ਕਰੇ, ਬਾਬੇ ਨੇ ਕਿਹਾ ਸੀ ਕੁੜੀ ਮਾਰ ਨੜੀ ਮਾਰ ਨਾ ਰੋਟੀ ਬੇਟੀ ਦੀ ਸਾਂਝ ਨਾ ਕਰਿਓ। ਅੱਜ ਮੈਂ ਬੇਨਤੀ ਕਰਨੀ ਚਾਹੁੰਦਾ, ਕਿਹੜਾ ਘਰ ਪੰਜਾਬ ਵਿੱਚ ਬਚਿਆ ਜਿਹੜਾ ਕੁੜੀਆਂ ਨੀ ਮਾਰਦਾ ਪਿਆ? ਹਕੀਕਤ ਇਹ ਜੀ ਕਿ ਅਸੀਂ ਬਾਬੇ ਗੁਰੂ ਗ੍ਰੰਥ ਸਾਹਿਬ ਦੇ ਬਚਨਾਂ ਨੂੰ, ਸਤਿਗੁਰੂ ਦੇ ਬਚਨਾਂ ਨੂੰ ਮੰਨਿਆ, ਕਿਉਂਕਿ ਅਸੀਂ ਦਾਤੇ ਬਣੇ ਬੈਠੇ ਹਾਂ। ਜੇ ਘਰ ਠੀਕ ਹੋ ਜਾਏ ਅਸੀਂ ਦਾਤੇ ਬਣ ਕੇ ਕਹਿੰਦੇ ਹਾਂ, ਕੱਲ ਨੂੰ ਇਹਦੀ ਪਾਲਣਾ ਕੌਣ ਕਰੇਗਾ? ਉਹ ਸੱਜਣਾ ਜਿਹੜਾ ਬੱਚਾ ਹੁੰਦਾ ਪਿਆ ਉਹਦੇ ਭਾਗ ਤੇਰੇ ਨਾਲ ਨੇ, ਤੇਰੇ ਤੱਪੜ ਰੁਲਦੇ ਪਏ ਨੇ, ਹੋ ਸਕਦਾ ਕੱਲ ਨੂੰ ਰੱਬ ਤੈਨੂੰ ਧੀ ਦੀ ਦਾਤ ਦੇ ਦੇ, ਉਹਦੇ ਭਾਗਾਂ ਨਾਲ ਤੇਰਾ ਕੰਮ ਵੀ ਚੱਲ ਪਵੇ, ਕਿਉਂਕਿ ਭਾਗਾਂ ਕਰਕੇ ਦਾਤ ਮਿਲਦੀ ਹੈ, ਰਹਿਮਤ ਮਿਲਦੀ ਹੈ। ਮੈਂ ਬੇਨਤੀ ਕਰਾਂ, ਚਾਹੇ ਪੁੱਤਰ ਹੋਵੇ ਚਾਹੇ ਧੀ ਹੋਵੇ, ਸਿੱਖ ਹੁੰਦਾ ਜਦੋਂ ਪੁੱਤਰ ਦੀ ਦਾਤ ਮਿਲੀ, ਇੱਕ ਸਿਰਫ ਉਦਾਹਰਣ ਲਈਏ, ਚੜ੍ਹਦੀ ਕਲਾ ਕੀ ਹੈ? ਭਾਈ ਸਾਹਿਬ ਨੂੰ ਕਿਹਾ, ਅੱਜ ਮੈਂ ਦੇਗ ਲੈ ਕੇ ਆਇਆ, ਮੈਨੂੰ ਰੱਬ ਨੇ ਸਾਈਂ ਨੇ ਪੁੱਤਰ ਦੀ ਦਾਤ ਦਿੱਤੀ ਹੈ। ਤੇ ਉਹ ਇੱਕ ਗੱਲ ਕਹਿੰਦਾ ਹੈ ਕਿ ਜੇ ਰੱਬ ਨੇ ਪੁੱਤਰ ਦਿੱਤਾ ਹੈ, ਗੁਰੂ ਅਰਜਨ ਸਾਹਿਬ ਦੇ ਘਰ ਦੇ ਸਾਈਂ ਨੇ ਪੁੱਤਰ ਦੀ ਦਾਤ ਦਿੱਤੀ,
ਉਹਨਾਂ ਕੱਲਾ ਇਹ ਨੀ ਕਿਹਾ, ਅਸੀਂ ਕਹਿੰਦੇ ਹਾਂ ਪੀੜੀ ਇੱਕ ਚੱਲ ਪਈ, ਉਹ ਕਹਿੰਦੇ ਨੇ ਕੱਲੀ ਪੀੜੀ ਨਾ ਚੱਲੇ ਤਾਂ ਪਸ਼ੂਆਂ ਦੀ ਵੀ ਚੱਲਦੀ ਪਈ ਏ, ਸਵਾਦ ਤਾਂ ਹੀ ਜੇ ਤੇਰੀ ਪੀੜੀ ਦੇ ਨਾਲ ਚੜ੍ਹਦੀ ਕਲਾ ਵੀ ਹੋਵੇ, ਉਹ ਕਲਾ ਧਰਮ ਦੀ ਹੋਵੇ। ਵਧੀ ਵੇਲ ਬਹੁ ਪੀੜੀ ਚਾਲੀ, ਧਰਮ ਕਲਾ ਹਰ ਬੰਧ ਬਹਾਲੀ। ਕੱਲੀ ਪੀੜੀ ਨਾ ਚੱਲੇ, ਪੀੜੀ ਦੇ ਨਾਲ ਨਾਲ ਧਰਮ ਦੀ ਸ਼ਕਤੀ ਵੀ ਪਰਿਪੱਕ ਹੋਵੇ। ਤੇਰੇ ਘਰ ਵਿੱਚ ਪੈਦਾ ਹੋਇਆ ਚੜ੍ਹਦੀ ਕਲਾ ਤੇ ਧਰਮ ਦੀ ਕਲਾ ਦੀ ਗੱਲ ਕਰਨ ਵਾਲਾ ਹੋਵੇ। ਸਾਈਂ ਨੇ ਪੁੱਤਰ ਦਿੱਤਾ, ਦੇਖ ਲੈ ਕੇ ਆਏ। ਗੁਰੂ ਕੇ ਅਰਦਾਸੀ ਸਿੱਖ ਨੇ ਅਰਦਾਸ ਕਰਨ ਤੋਂ ਪਹਿਲਾਂ ਇਹ ਸ਼ਬਦ ਪੜ੍ਹ ਦਿੱਤੇ, ਆਨੰਦ ਸਾਹਿਬ ਦੀ ਪੌੜੀਆਂ ਸ਼ੁਰੂ ਕੀਤੀਆਂ। ਆਨੰਦ ਭਇਆ ਮੇਰੀ ਮਾਏ, ਸਤ ਗੁਰੂ ਮੈਂ ਪਾਇਆ। ਛੇਵੀਂ ਪੌੜੀ ਤੇ ਪਹੁੰਚ ਕੇ ਹੈ ਉਹ ਚਾਲਵੀਂ ਪੌੜੀ। ਅਸੀਂ ਛੇ ਪੌੜੀਆਂ ਮੰਨਦੇ ਹਾਂ ਨਾ, ਉਦੋਂ ਫਿਰ ਪੜ੍ਹਨੇ ਆ। ਆਨੰਦ ਸੁਣੋ ਵੱਡ ਭਾਗੀਓ, ਸਗਲ ਮਨੋਰਥ ਪੂਰੇ। ਦੇਖੋ ਉੱਥੇ ਮਨੋਰਥ ਪੂਰੇ ਸੇ ਕਹਿੰਦਾ। ਕੋਈ ਪੁੱਤਰ ਨੂੰ ਕਿਤੇ ਵਿਦਿਆ ਦਿਵਾਣ ਗਿਆ, ਸਕੂਲ ਵੀ ਦਾਖਲ ਕਰਾਉਣਾ ਸੀ, ਫਿਰ ਦੇਗ ਲੈ ਕੇ ਆਇਆ ਤੇ ਭਾਈ ਸਾਹਿਬ ਨੇ ਫਿਰ ਪੜਿਆ ਕਿ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਅਖੀਰ ਤੇ ਕਿਹਾ ਸਗਲ ਮਨੋਰਥ ਪੂਰੇ। ਜਦੋਂ ਪੁੱਤਰ ਦਾ ਵਿਆਹ ਰੱਖਿਆ, ਵਿਆਹ ਵਾਲੇ ਦਿਨ ਜਦੋਂ ਆਨੰਦ ਕਾਰਜ ਹੋ ਗਿਆ ਤੇ ਭਾਈ ਸਾਹਿਬ ਉਹਨਾਂ ਨੇ ਕੀਰਤਨ ਵਿੱਚ ਇਹ ਹੀ ਪੜੇ ਫਿਰ ਪੌੜੀਆਂ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਰੱਬ ਦੀ ਖੇਡ ਵਾਪਰੀ, ਰੱਬ ਦੀ ਇੱਕ ਭਾਣਾ ਵਾਪਰਿਆ ਤੇ ਉਸੇ ਪੁੱਤਰ ਜਵਾਨ ਦੀ ਹੋ ਗਈ ਮੌਤ। ਜਿਹੜਾ ਕਦੀ ਛੋਟੇ ਨੂੰ ਚੁੱਕ ਕੇ ਲਿਆ ਸੀ ਗੋਦੀ ਵਿੱਚ, ਜਿਹੜਾ ਕਦੀ ਪੁੱਤਰ ਨੂੰ ਵਿਦਿਆ ਦਿਆਨ ਲਈ ਨਾਲ ਬਸਤਾ ਪਕੜ ਕੇ ਲਿਆ ਸੀ ਅਰਦਾਸ ਕਰਾਣ, ਅੱਜ ਉਸੇ ਪੁੱਤਰ ਦੀ ਅਰਥੀ ਬਾਪ ਦੇ ਮੋਢਿਆਂ ਤੇ ਉੱਚੀ ਤੇ ਚੜ੍ਹਦੀ ਕਲਾ ਦੇ ਪ੍ਰਤੀਕ ਨੇ। ਐਵੇਂ ਨਹੀਂ ਕਿ ਚੜ੍ਹਦੀ ਕਲਾ ਕਹਿਣਾ ਬਹੁਤ ਸੌਖਾ। ਮੈਂ ਕਹਿੰਦਾ ਭਿਖਾਰੀ ਦੀ ਉਦਾਹਰਨ ਬੜਿਆਂ ਨੇ ਦਿੱਤੀ, ਪਰ ਮੇਰੇ ਧੰਨ ਗੁਰੂ ਅਮਰਦਾਸ ਕਿਰਪਾਲੂ ਜੀ ਨੇ ਤੇ ਕਿਹਾ, ਕਹਿਣ ਲੱਗੇ ਗੁਰਮਤ ਵਿੱਚ ਸਿੱਖ, ਸਤਿਗੁਰੂ, ਮਹਾਂਪੁਰਸ਼, ਭਗਤ ਉਹਨੂੰ ਹੀ ਕਿਹਾ ਜਾਂਦਾ ਜਿਹੜਾ ਰੱਬ ਦੇ ਪਾਣੀ ਨੂੰ ਮਿੱਠਿਆ ਕਰਕੇ ਮੰਨਦਾ। ਭਗਤ ਸਤਿਗੁਰ ਪੁਰਖ ਸੋਈ, ਜਿਸ ਹਰ ਪ੍ਰਭ ਭਾਣਾ ਭਾਵੇਂ ਭਾਵੇਂ ਬਚਨ ਬਾਬੇ ਸੁੰਦਰ ਦੇ ਨੇ, ਪਰ ਉਹ ਗੁਰੂ ਅਮਰਦਾਸ ਦੇ ਸ਼ਬਦਾਂ ਨੂੰ ਬਾਣੀ ਰੂਪ ਹੈ ਦਿੰਦੇ। ਜੋ ਨਾ ਕਿਹਾ ਉਹੀ ਪੁੱਤਰ ਦੀ ਮੌਤ ਹੋ ਗਈ ਜਿਹਦੇ ਜਨਮ ਤੇ ਜਿਹਦੀ ਪੜ੍ਹਾਈ ਤੇ ਜਿਹਦੀ ਲਿਆਕਤ ਤੇ ਅਰਦਾਸਾਂ ਕੀਤੀਆਂ, ਅੱਜ ਜਦੋਂ ਚਲਾਣਾ ਕਰ ਗਏ, ਅੱਜ ਫਿਰ ਬਾਪੂ ਨੇ ਬੈਠਿਆ ਸੰਗਤ ਵਿੱਚ ਨਾਲ ਗਾਇਆ ਕਿ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਉਸ ਨੇ ਫਿਰ ਗਾਇਆ, ਆਨੰਦ ਸੁਣੋ ਵੱਡ ਭਾਗੀਓ, ਸਗਲ ਮਨੋਰਥ ਪੂਰੇ। ਅੱਜ ਵੀ ਮਨੋਰਥ ਪੂਰਾ ਹੋ ਗਿਆ, ਜਿਹੜਾ ਕਾਰਜ ਸੀ ਆਰੰਭਿਆ ਪੂਰਾ ਹੋ ਗਿਆ। ਮੈਂ ਕਹਿੰਦਾ ਏਦੂ ਵੱਡੀ ਮਰਿਆਦਾ ਚੜ੍ਹਦੀ ਕਲਾ ਦੀ ਕੀ ਹੋਵੇਗੀ, ਉਹ ਜਿਹੜਾ ਪੁੱਤਰ ਦੀ ਮੌਤ ਤੇ ਵੀ ਆਨੰਦ ਭਇਆ ਮੇਰੀ ਮਾਏ ਕਹਿੰਦਾ ਹੋਵੇ। ਇਹਦੇ ਨਾਮ ਵਿੱਚ ਉਪਜੀ ਚੜ੍ਹਦੀ ਕਲਾ। ਗੁਰਮੁਖੋ, ਮੈਂ ਜਿਹੜੀ ਬੇਨਤੀ ਕਰਨ ਲੱਗਾ ਵਾ, ਸਿਮਰਨ ਭਜਨ ਬੰਦਗੀ ਹੀ ਚੜ੍ਹਦੀ ਕਲਾ ਨੂੰ ਪੈਦਾ ਕਰਦੇ ਨੇ। ਜਿਸ ਦੇ ਅੰਦਰ ਨਾਮ ਪੈਦਾ ਹੋਇਆ, ਜੇ ਨਿਸ਼ਚਲ ਆਸਨ ਹੋਇਆ ਤੇ ਸੱਚ ਜਾਣੋ ਭਾਣਾ ਮੰਨ ਕੇ ਉਹ ਸਰਬੱਤ ਦਾ ਭਲਾ ਵੀ ਮੰਗਦਾ ਹੈ। ਸਾਹਿਬ ਕਿਰਪਾਲੂ ਜੀ ਨੇ ਅਗਲੇ ਸ਼ਬਦ ਜਿਹੜੇ ਅਸੀਂ ਬੇਨਤੀ ਕਰਨੇ ਆ ਉਹ ਇਹ ਨੇ ਕਿ ਤੇਰੇ ਭਾਣੇ ਸਰਬੱਤ ਦਾ ਭਲਾ। ਹੁਣ ਤੇਰੇ ਭਾਣੇ ਪਹਿਲਾ ਸ਼ਬਦ ਲਿਆ, ਇਹ ਨਹੀਂ ਕਿ ਮੈਂ ਧੱਕੇ ਨਾਲ ਕਹਿੰਦਾ ਵਾ ਭਲਾ। ਕਹਿਣ ਲੱਗੇ ਭਲਾ ਮੈਂ ਕਹਿੰਦਾ ਸਰਬੱਤ ਦਾ ਹੋਵੇ, ਪਰ ਤੇਰੀ ਰਜ਼ਾ ਤੋਂ ਬਾਹਰ ਨਿਕਲ ਕੇ ਨਹੀਂ, ਤੂੰ ਮਿਹਰ ਕਰੀ ਸਰਬੱਤ ਦਾ ਭਲਾ ਕਰੀ। ਪਰ ਰਹਿਮਤਾਂ ਦੇ ਸਾਈਆਂ ਆਪਣੇ ਭਾਣੇ ਵਿੱਚ ਰੱਖ ਕੇ, ਆਪਣੀ ਰਜ਼ਾ ਵਿੱਚ ਰੱਖ ਕੇ, ਆਪਣੇ ਭਾਣੇ ਵਿੱਚ ਜੇ ਤੂੰ ਰੱਖੇਗਾ ਤੇ ਗੁਰੂ ਕੇ ਸਿੱਖੋ ਸਿਮਰਨ ਕਰਨ ਵਾਲਾ ਬ੍ਰਹਮ ਗਿਆਨੀ ਬਣਦਾ ਹੈ। ਦੋ ਤੁਕਾਂ ਕਦੀ ਤੱਕਿਓ, ਅਸੀਂ ਪੜ੍ਹਦੇ ਹਾਂ ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੁਫਲ ਫਲਾ। ਅੱਗੇ ਕਹਿੰਦਾ ਬ੍ਰਹਮ ਗਿਆਨੀ ਕੈ ਹੋਏ ਸੋ ਭਲਾ। ਦੇਖੋ ਬ੍ਰਹਮ ਗਿਆਨੀ ਸਿਮਰਨ ਕਰਨ ਵਾਲਾ ਬ੍ਰਹਮ ਗਿਆਨੀ ਹੈ, ਤੇ ਬ੍ਰਹਮ ਗਿਆਨੀ ਦੇ ਅੰਦਰ ਜਦੋਂ ਵੀ ਨਿਕਲਦਾ ਕੇਵਲ ਭਲੇ ਵਾਲੀ ਬਿਰਤੀ ਨਿਕਲਦੀ ਹੈ। ਬ੍ਰਹਮ ਗਿਆਨੀ ਕਦੀ ਬੁਰਾ ਨਹੀਂ ਸੋਚਦਾ। ਪਹਿਲੀ ਬੇਨਤੀ ਕਿ ਭਾਣਾ ਸ਼ਬਦ ਪਰਮਾਤਮਾ ਦੀ ਹਰ ਗੱਲ ਚੰਗੀ ਲੱਗ ਪਵੇ। ਹੁਣ ਭਾਣਾ ਮੰਨਣ ਦਾ ਤਰੀਕਾ ਵੀ ਇਹ ਨਾ, ਵੈਸੇ ਤੇ ਐਤਵਾਰ ਅਰਜ਼ ਕਰਨੀ ਹੈ ਕਿ ਗੁਰੂ ਅਰਜੁਨ ਦੇਵ ਜੀ ਨੇ ਭਾਣਾ ਮੰਨਿਆ। ਭਾਣੇ ਦਾ ਮਤਲਬ ਇਹ ਨਹੀਂ ਕਿ ਮਜ਼ਬੂਰੀ ਨਾਲ ਮੁਸੀਬਤ ਆ ਪਈ ਉੱਤੋਂ ਕਹੀ ਜਾਣਾ ਜੀ ਬਸ ਰੱਬ ਦਾ ਭਾਣਾ ਹੈ ਤੇ ਅੰਦਰ ਮੰਨਣ ਨੂੰ ਤਿਆਰ ਨਾ ਹੋਣਾ। ਸੱਚ ਜਾਣੋ ਮੁਸੀਬਤ ਵਿੱਚ ਵੀ ਅੰਦਰ ਦਾ ਵਿਗਾਸ ਨਾ ਖਤਮ ਹੋਣਾ ਤੇ ਰੱਬ ਦੇ ਸ਼ੁਕਰ ਵੀ ਜੁੜੇ ਰਹਿਣਾ, ਇਹ ਭਾਣਾ ਮੰਨਣਾ ਹੈ। ਉਸ ਭਾਣੇ ਨੂੰ ਸਾਹਿਬ ਨੇ ਕਿਹਾ ਕਿ ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ ਉਸੇ ਭਾਣੇ ਨੂੰ ਸਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬਾਬਾ ਫਰੀਦ ਨੇ ਕਿਹਾ ਕਿ ਫਰੀਦਾ ਦੁੱਖ ਸੁਖ ਇੱਕ ਕਰ ਇਹਨਾਂ ਨੂੰ ਇੱਕ ਬਰਾਬਰ ਜਾਣੇ। ਮੈਂ ਕੱਲ ਵੀ ਬੇਨਤੀ ਕੀਤੀ ਫਿਰ ਕਰਨਾ ਪਿਆ ਕਿ ਇਹ ਕੇਵਲ ਵਿਆਖਿਆ ਹੁੰਦੀ ਪਈ ਏ, ਕਦੀ ਤੱਕਿਓ ਚੜ੍ਹਦੀ ਕਲਾ ਵਾਲਾ ਭਾਣੇ ਵਾਲਾ ਤੇ ਸਰਬੱਤ ਦਾ ਭਲਾ ਮੰਗਣ ਵਾਲਾ ਕੋਈ 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 ਤਾਵਾਂ ਤਾਵਾਂ ਸ਼ਬਦ ਵੀ ਥੋੜਾ ਹੈ, ਕਿਉਂਕਿ ਆਪਾਂ ਦਵੈਸ਼ ਵੀ ਜਿੰਨੇ ਆ, ਆਪਾਂ ਧੜੇ ਵੀ ਜਿੰਨੇ ਆ, ਆਪਾਂ ਹੋਮੇ ਵੀ ਜਿੰਨੇ ਆ, ਸਾਡਾ ਅੰਦਰ ਭਲਾ ਕਿਸੇ ਦਾ ਮੰਗੇਗਾ? ਅਸੀਂ ਤੇ ਗੁਰੂ ਕੋਲ ਬੈਠਿਆਂ ਵੀ ਅੰਦਰ ਦਵੈਸ਼ ਲੈ ਕੇ ਬਹਿ ਜਾਂਦੇ ਹਾਂ। ਨਹੀਂ ਸਿੱਖੋ ਗੁਰੂ ਕੇ ਪਿਆਰਿਓ, ਸੱਚ ਜਾਣੋ ਸਰਬੱਤ ਦਾ ਭਲਾ ਕਿੱਥੇ ਹੋਣਾ? ਮੇਰਾ ਆਪਣੇ ਭਲਾ ਨੀ ਹੁੰਦਾ ਪਿਆ, ਦਵੈਸ਼ ਕਦੀ ਭਲਾ ਹੋਣ ਦੇਗੀ? ਇਹ ਕੀ ਚੱਲ ਕੇ ਅਰਜ਼ ਕਰਨੀ ਹੈ? ਬਾਬਾ ਫਰੀਦ ਸਾਹਿਬ ਨੇ ਕਿਹਾ ਭਾਣਾ ਸ਼ਬਦ ਉਹਨਾਂ ਵਰਤੇ, ਫਰੀਦਾ ਦੁੱਖ ਸੁੱਖ ਇੱਕ ਕਰ, ਦਿਲ ਤੇ ਲਾਹੇ ਵਕਾਰ ਵਿਕਾਰ, ਅੱਲਾ ਭਾਵੈ ਸੋ ਭਲਾ। ਸਰਬੱਤ ਦਾ ਭਲਾ ਤਾਂ ਜੋ ਰੱਬ ਕਰਦਾ ਉਹਨੂੰ ਭਲਾ ਕਰਕੇ ਮੰਨੇ। ਦੁੱਖ ਸੁੱਖ ਇੱਕ ਕਰ, ਦਿਲ ਤੇ ਲਾਹੇ ਵਿਕਾਰ, ਅੱਲਾ ਭਾਵੈ ਸੋ ਭਲਾ, ਤਾਂ ਲੱਭੀ ਦਰਬਾਰ, ਤਾਂ ਤੈਨੂੰ ਸਾਈਂ ਦਾ ਘਰ ਲੱਭੇਗਾ। ਜੇ ਤੂੰ ਗੁਰੂ ਕੇ ਸਿੱਖਾ ਸਿਮਰਨ ਵੀ ਜੁੜੇ ਤੇ ਚੜ੍ਹਦੀ ਕਲਾ ਹੋਵੇ, ਚੜ੍ਹਦੀ ਕਲਾ ਹੋਵੇਗੀ ਤੇ ਭਾਣਾ ਮੰਨਣ ਦੀ ਜਾਚ ਆਏਗੀ, ਤੇ ਸਿੱਖੀ ਹਕੀਕਤ ਵਿੱਚ ਹੈ ਹੀ ਉਸ ਪਰਮਾਤਮਾ ਦੇ ਭਾਣੇ ਨੂੰ ਸੱਤ ਕਰਕੇ ਮੰਨਣ ਲਈ। ਸਾਹਿਬ ਕਿਰਪਾਲੂ ਜੀ ਨੇ ਤਾਂ ਹੀ ਅੰਮ੍ਰਿਤ ਬਾਣੀ ਵਿੱਚ ਬਚਨ ਕੀਤੇ ਨੇ, ਕਹਿਣ ਲੱਗੇ ਦੁੱਖ ਤੇ ਸੁੱਖ ਨੂੰ ਹੰਢਾਉਣ ਵਾਲੇ, ਖੁਸ਼ੀ ਤੇ ਗਮੀ ਨੂੰ ਇੱਕ ਸਮਝਣ ਵਾਲੇ, ਸੋਨੇ ਤੇ ਮਿੱਟੀ ਨੂੰ ਇੱਕ ਬਰਾਬਰ ਜਾਣਨ ਵਾਲੇ, ਇਹ ਨੇ ਭਾਣਾ ਮੰਨਣ ਵਾਲੀਆਂ ਸ਼ਖਸੀਅਤਾਂ ਜਿਨ੍ਹਾਂ ਨੇ ਆਪਣੇ ਅੰਦਰੋਂ ਰੱਬ ਦੇ ਭਾਣੇ ਨੂੰ ਸੱਤ ਕਰਕੇ ਮੰਨੇ। ਤੇ ਦੇਖੋ ਸਚਿਆਰ ਤਾਂ ਮਿਲਦੀ ਵੀ ਰਜ਼ਾ ਵੀ ਚੱਲ ਕੇ ਵੀ, ਭਾਣੇ ਵੀ ਚੱਲ ਕੇ ਵੀ। ਜੇ ਅਸੀਂ ਰੋ ਵੀ ਲਾਂਗੇ, ਮੰਨ ਲਓ ਅਸੀਂ ਸਾਰੇ ਜੀ ਉਲਾਮੇ ਵੀ ਦੇ ਦਈਏ, ਰੱਬ ਨੂੰ ਗਾਲਾਂ ਵੀ ਕੱਢੀਏ, ਗੁਰੂ ਤੋਂ ਨਫ਼ਰਤ ਵੀ ਕਰੀਏ, ਇਸ ਰੋਣ ਨਾਲ ਸਾਡਾ ਕੁਝ ਨਹੀਂ ਜੇ ਬਣਨਾ। ਜੇ ਆਪਾਂ ਮੰਨਣਾ ਹੀ ਹੈ ਭਾਣਾ, ਦੋ ਤਰੀਕੇ ਨੇ। ਇੱਕ ਹੁੰਦਾ ਰੋ ਕੇ ਉਲਾਮੇ ਦੇ ਕੇ ਮੰਨਣਾ ਫਿਰ ਵੀ ਪੈਣਾ, ਇੱਕ ਹੁੰਦਾ ਸੱਤ ਬਚਨ ਕਰਕੇ ਸਿਰ ਝੁਕਾ ਕੇ ਖੇੜੇ ਨਾਲ ਮੰਨ ਲੈਣਾ। ਸੱਤ ਬਚਨ ਕਰਕੇ ਮੰਨਾਂਗੇ ਤੇ ਸਚਿਆਰਤਾ ਤੇ ਪਹੁੰਚਾਂਗੇ, ਤੇ ਚੇਤੇ ਰੱਖਿਓ ਜੇ ਰੋਂਦੇ ਮੰਨਿਆ ਮੰਨਣਾ ਫਿਰ ਵੀ ਪੈਣਾ, ਪਰ ਸਚਿਆਰਤਾ ਨਹੀਂ ਮਿਲੇਗੀ। ਸਾਹਿਬ ਕਿਰਪਾਲੂ ਜੀ ਨੇ ਤਾਂ ਹੀ ਕਿਹਾ ਸੀ, ਕਹਿਣ ਲੱਗੇ ਤੇਰੀ ਮੰਜ਼ਿਲ ਹੈ ਸਚਿਆਰ ਹੋਣਾ, ਤੇ ਸ਼ਬਦ ਕਹਿ ਸਨ ਕਿ ਕਿਵ ਸਚਿਆਰਾ ਖੋਈਐ ਕਿਵ ਕੂੜੈ ਟੁੱਟੈ ਪਾਲ, ਤੇ ਨਾਲ ਕਿਹਾ ਸੀ ਭਾਣਾ ਮੰਨੀ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾ। ਜੇ ਭਾਣੇ ਨੂੰ ਰਜ਼ਾ ਨੂੰ ਸੱਤ ਕਰਕੇ ਮੰਨੇ ਤੇ ਗੁਰੂ ਕੇ ਸਿੱਖੇ ਤੇਰੇ ਅੰਦਰ ਸਰਬੱਤ ਦੇ ਭਲੇ ਦੀ ਇੱਕ ਬਿਰਤੀ ਪੈਦਾ ਹੋਵੇ। ਇੱਕ ਭਾਣੇ ਸੰਬੰਧੀ ਉਦਾਹਰਨ ਦੇ ਕੇ ਆਪਾਂ ਭਲੇ ਸਬਜੈਕਟ ਵੱਲ ਆਉਣਾ ਹੈ। ਨਾਮ ਵਿੱਚੋਂ ਚੜ੍ਹਦੀ ਕਲਾ, ਚੜ੍ਹਦੀ ਕਲਾ ਵਾਲੇ ਭਾਣਾ ਮੰਨਦੇ ਨੇ, ਤੇ ਜਿਨ੍ਹਾਂ ਨੂੰ ਭਾਣਾ ਮੰਨਣ ਦੀ ਜਾਚ ਆ ਜਾਏ ਉਹ ਕੱਲਾ ਆਪਣਾ ਭਲਾ ਨਹੀਂ ਮੰਗਦੇ, ਉਹ ਸਰਬੱਤ ਦਾ ਭਲਾ ਮੰਗਦੇ। ਬਾਬਾ ਫਰੀਦ ਸਾਹਿਬ ਨੇ ਭਾਣੇ ਦੇ ਸੰਬੰਧੀ ਬਹੁਤ ਸੋਹਣੀ ਇੱਕ ਉਦਾਹਰਨ ਦਿੱਤੀ, ਉਹਨਾਂ ਦਾ ਸ਼ਲੋਕ ਅਸੀਂ ਪੜ੍ਹਨੀ। ਇੱਕ ਦਿਨ ਮੈਂ ਸਵੇਰ ਦੀ ਕਥਾ ਵਿੱਚ ਬੇਨਤੀ ਕੀਤੀ ਸੀ ਕਿ ਭਾਣਾ ਮੰਨਣ ਵਾਲਾ ਇੱਕ ਮੁਰਦੇ ਦੀ ਤਰ੍ਹਾਂ ਹੋ ਜਾਂਦਾ ਹੈ। ਜਿੰਨੀ ਦੇਰ ਤੱਕ ਬੰਦਾ ਜਿਉਂਦਾ ਆਪਣੀ ਮਰਜ਼ੀ ਕਰਦਾ ਤੇ ਉਨੀ ਦੇਰ ਤੱਕ ਪਾਣੀ ਵਿੱਚ ਡੁੱਬਦਾ ਹੈ। ਜਦੋਂ ਮੁਰਦਾ ਹੋ ਜਾਂਦਾ ਉਦੋਂ ਅਸਲ ਵਿੱਚ ਉਹ ਭਾਣਾ ਮੰਨਦਾ ਹੈ, ਤੇ ਭਾਣਾ ਮੰਨਣ ਵਾਲਾ ਫਿਰ ਜਿੱਧਰ ਦਾ ਪਾਣੀ ਚੱਲਦਾ ਹੈ ਉਧਰ ਦੇ ਪਰਵਾਹ ਨੂੰ ਆਪਣੇ ਆਪ ਨੂੰ ਲੈ ਤੁਰਦਾ ਹੈ। ਜਿਹੜੇ ਮਰ ਜਾਣ ਪਾਣੀ ਉਹਨਾਂ ਨੂੰ ਤਾਰ ਦਿੰਦਾ ਹੈ, ਸੱਚ ਜਾਣੋ ਜਿਹੜੇ ਜਿਉਂਦੇ ਰਹਿੰਦੇ ਨੇ ਪਾਣੀ ਉਹਨਾਂ ਨੂੰ ਡੋਬਦਾ ਹੈ। ਜਿਹੜੇ ਭਾਣਾ ਮੰਨਣ ਵਾਲੇ ਨੇ ਨਾ ਆਪਣੇ ਆਪ ਨੂੰ ਜਿਨ੍ਹਾਂ ਨੇ ਜਿਉਂਦੇ ਦੀ ਮਾਰ ਦਿੱਤਾ ਹੈ, ਮਰਨ ਵਾਲੇ ਗੁਰੂ ਕੇ ਸਿੱਖੋ ਉਹ ਪਾਣੀ ਦੇ ਵਿੱਚ ਤਰਦੇ ਨੇ, ਪਾਣੀ ਦੇ ਵਿੱਚ ਉਹਨਾਂ ਨੂੰ ਤਰਨ ਦਾ ਪਾਣੀ ਆਪ ਰਹਿਮਤ ਕਰ ਦਿੰਦਾ। ਬਾਬਾ ਫਰੀਦ ਸਾਹਿਬ ਨੇ ਭਾਣੇ ਦੇ ਸੰਬੰਧੀ ਇੱਕ ਪ੍ਰਮਾਣ ਦਿੱਤਾ, ਉਹਨਾਂ ਨੇ ਆਪ ਭਾਣਾ ਮੰਨਿਆ। ਦੇਖੋ ਕਹਿੰਦੇ ਨੇ ਦਰਿਆ ਵਗਿਆ ਤੇ ਦਰਿਆ ਦਾ ਪਾਣੀ ਉਛਲ ਕੇ ਇਸ ਦਰਿਆ ਨੇ ਕਿਨਾਰਿਆਂ ਨੂੰ ਤੋੜਿਆ, ਕਿਨਾਰੇ ਨੂੰ ਤੋੜ ਕੇ ਦਰਿਆ ਇੱਕੋ ਦਮ ਪਿੰਡ ਵਾਲੇ ਪਾਸੇ ਨੂੰ ਚੱਲਿਆ। ਉਹਨੇ ਪਿੰਡ ਦੇ ਲੋਕਾਂ ਦੀ ਜ਼ਮੀਨ ਨੂੰ ਤਬਾਹ ਕਰਨਾ ਸ਼ੁਰੂ ਕੀਤਾ, ਤੇ ਲੋਕਾਂ ਨੇ ਇੱਕੋ ਗੱਲ ਕੀ ਭਾਵੇਂ ਸਮਝਣ ਲਈ ਸਿਆਣਿਕਾਂ ਸਿਆਣਿਆਂ ਨੇ ਭੂਮਿਕਾ ਵੀ ਇੱਕ ਦਰਿਆ ਦੀ ਦਿੱਤੀ, ਪਰ ਹਕੀਕਤ ਵਿੱਚ ਉਹਨਾਂ ਨੇ ਭਾਣਾ ਮੰਨਣ ਦੀ ਰਜ਼ਾ ਵਿੱਚ ਚੱਲਣ ਦੀ ਗੱਲ ਕਹੀ। ਰਜ਼ਾ ਵਿੱਚ ਗਿਲੇ ਨਹੀਂ ਹੁੰਦੇ, ਰਜ਼ਾ ਵਿੱਚ ਕੇਵਲ ਸ਼ੁਕਰ ਹੁੰਦਾ ਹੈ, ਕੇਵਲ ਸ਼ੁਕਰਾਨਾ ਹੁੰਦਾ ਹੈ, ਕੇਵਲ ਧੰਨਵਾਦ ਹੁੰਦਾ ਹੈ। ਤੇ ਮੈਂ ਬੇਨਤੀ ਕਰਾਂ ਧੰਨਵਾਦ ਤੇ ਵੀ ਉਹੀ ਪਹੁੰਚਦਾ ਜੇ ਗੁਰੂ ਕੇ ਸਿੱਖੋ, ਜਿਹੜਾ ਸਾਰੇ ਵਿਕਾਰਾਂ ਦੀ ਫੇਟ ਤੋਂ ਬਚ ਜਾਏ। ਇੱਕ ਉਦਾਹਰਨ ਅਕਸਰ ਅਸੀਂ ਇੰਡੀਆ ਵੀ ਤੱਕਦੇ ਹਾਂ, ਤੁਸੀਂ ਕਿਸੇ ਸ਼ਹਿਰ ਦੇ ਅੰਦਰ ਪ੍ਰਵੇਸ਼ ਕਰੋ ਤੇ ਸਾਹਮਣੇ ਜਾਂਦੇ ਆ ਇੱਕ ਬੋਰਡ ਮਿਲਦਾ, ਬੋਰਡ ਲੱਗਾ ਹੈ, ਭਾਵੇਂ ਮਿਊਨਸਪੈਲਿਟੀ ਵਾਲਿਆਂ ਲਾਇਆ, ਨਗਰ ਪਾਲਿਕਾ ਵਾਲਿਆਂ ਲਾਇਆ, ਉਹ ਲਿਖਿਆ ਹੁੰਦਾ ਸ਼ਹਿਰ ਵਿੱਚ ਆਇਓ ਜੀ ਆਇਆਂ ਨੂੰ ਧਿਆਨ ਦਿਆ ਜੀ। ਧੰਨਵਾਦ ਨਹੀਂ ਲਿਖਿਆ ਹੁੰਦਾ, ਸਿਰਫ ਸ਼ਬਦ ਹੁੰਦੇ ਨੇ ਜੀ ਆਇਆਂ ਨੂੰ, ਤੇ ਸ਼ਹਿਰ ਵਿੱਚ ਅਸੀਂ ਲੰਘਣਾ ਸ਼ੁਰੂ ਕਰਨੇ ਆ। ਜਦੋਂ ਸ਼ਹਿਰ ਵਿੱਚ ਲੰਘਨੇ ਆ ਤੇ ਥਾਂ ਥਾਂ ਤੇ ਕੋਈ ਚੁਰਸਤਾ ਆ ਗਿਆ, ਕਿਤੇ ਭੀੜ ਭੜੱਕਾ ਆ ਗਿਆ, ਕਿਤੇ ਲੋਕਾਂ ਦੇ ਕਬੋਲ ਸੁਣਨੇ ਪੈਂਦੇ ਨੇ, ਤੇ ਜਦੋਂ ਬੰਦਾ ਬਚਦਿਆਂ ਬਚਾਉਂਦਿਆਂ ਪੂਰੇ ਸ਼ਹਿਰ ਨੂੰ ਬਾਹਰ ਨਿਕਲ ਜਾਏ, ਪਾਰ ਕਰ ਜਾਏ, ਤੇ ਉਦੋਂ ਫਿਰ ਇੱਕ ਬੋਰਡ ਮਿਲਦਾ, ਉਹਦੇ ਤੇ ਲਿਖਿਆ ਹੁੰਦਾ ਧੰਨਵਾਦ। ਪਹਿਲਾਂ ਧੰਨਵਾਦ ਨਹੀਂ, ਸੱਚ ਜਾਣੋ ਇਸ ਸੰਸਾਰ ਤੇ ਆਇਆ ਉਹ ਬੰਦਿਆਂ, ਇਹ ਸ਼ਹਿਰੀ ਇੱਥੇ ਜੀ ਆਇਆ ਕਿਹਾ ਜਾਏਗਾ, ਇੱਥੇ ਭੀੜ ਭੜੱਕੇ ਨਹੀਂ, ਇੱਥੇ ਚੁਰਸ ਦੇ ਵਿੱਚ ਬੜੇ ਫੇਟੀਆਂ ਵੱਜਣ ਵਾਲੀਆਂ ਨੇ, ਪਰ ਜੇ ਕਿਤੇ ਤੂੰ ਸਾਰਿਆਂ ਨੂੰ ਬਚਾ ਕੇ ਰਜ਼ਾ ਵੀ ਸਬਰ ਕਰਦਾ ਰਿਹਾ ਤੇ ਸੱਚ ਜਾਣੀ ਇੱਕ ਦਿਨ ਦੁਨੀਆ ਤੋਂ ਤੁਰਦਿਆਂ ਤੈਨੂੰ ਵੀ ਧੰਨਵਾਦ ਕਿਹਾ ਜਾਏਗਾ, ਤੇ ਕੇਵਲ ਧੰਨਵਾਦ ਨਹੀਂ ਇਹ ਵੀ ਕਿਹਾ ਜਾਏਗਾ ਕਿ ਪਰਤ ਕੇ ਸਮਾਂ ਲੱਗੇ ਤੇ ਸਾਡੇ ਸ਼ਹਿਰ ਜ਼ਰੂਰ ਆਇਆ ਜੇ, ਅਸੀਂ ਤੁਹਾਡੀ ਇੰਤਜ਼ਾਰ ਕਰਾਂਗੇ। ਸੱਚ ਜਾਣੋ ਭਾਣੇ ਮੰਨਣ ਵਾਲੇ, ਸਿਦਕ ਵਿੱਚ ਤੁਰਨ ਵਾਲੇ, ਜਿਨ੍ਹਾਂ ਨੇ ਆਪਣੇ ਆਪ ਨੂੰ ਵਿਕਾਰਾਂ ਤੋਂ ਬਚਾ ਲਿਆ, ਆਗੈ ਮਿਲੇ ਵਧਾਈ, ਉਹਨਾਂ ਨੂੰ ਜੀ ਆਇਆ ਵੀ ਕਿਹਾ ਜਾਂਦਾ, ਧੰਨਵਾਦ ਵੀ ਕਿਹਾ ਜਾਂਦਾ, ਕਿਉਂਕਿ ਉਹ ਆਪਣੀ ਜ਼ਿੰਦਗੀ ਦੀ ਯਾਤਰਾ ਸਫਲ ਕਰਕੇ ਗਏ। ਬਾਬਾ ਫਰੀਦ ਸਾਹਿਬ ਨੇ ਸ਼ਬਦ ਕਹੇ ਨੇ, ਕਹਿਣ ਲੱਗੇ ਪਾਣੀ ਵੀ ਚੱਲਣ ਵਾਲੇ, ਦਰਿਆ ਛਲਕੇ ਹੈ, ਪਾਣੀ ਬਾਹਰ ਨਿਕਲਿਆ, ਲੋਕਾਂ ਕਿਹਾ ਫਕੀਰ ਤੇਰੀ ਰੱਬ ਦੇ ਘਰ ਤੱਕ ਚੱਲਦੀ ਏ, ਇਸ ਦਰਿਆ ਦੇ ਪਾਣੀ ਨੂੰ ਇਸ ਦੇ ਮੁਖਾਣੇ ਨੂੰ ਰੋਕ ਦੇ। ਕਹਿਣ ਲੱਗੇ ਉਹਨਾਂ ਨੇ ਇੱਕ ਸ਼ਬਦ ਕਿਹਾ ਸੀ ਕਿ ਕੰਧੀ ਵਹਿਣ ਨਾ ਢਾਏ ਤਉ ਭੀ ਲੇਖਾ ਦੇਵਣਾ, ਇਹ ਦਰਿਆ ਇਹਨਾਂ ਤਾਕਤ ਦਾ ਮਾਣ ਨਾ ਕਰ, ਇਹਨਾਂ ਤੂੰ ਕਿਨਾਰਿਆਂ ਨੂੰ ਢਾ ਕੇ ਜ਼ਿੰਦਗੀ ਲੋਕਾਂ ਦੀ ਤਬਾਹ ਨਾ ਕਰ, ਕਿਉਂਕਿ ਉਛਲ ਕੇ ਚੱਲਣ ਵਾਲਿਆ ਇੱਕ ਦਿਨ ਤੈਨੂੰ ਵੀ ਲੇਖਾ ਦੇਣਾ ਪੈਣਾ। ਭਾਣੇ ਵੀ ਚੱਲਣ ਵਾਲੇ ਦਰਿਆ ਨੇ ਕਿਹਾ ਸੀ ਬਾਬਾ ਜੀ ਲੋਕਾਂ ਨੂੰ ਤਾਂ ਪਤਾ ਕੋਈ ਨਹੀਂ, ਤੁਸੀਂ ਤਾਂ ਅੰਦਰ ਨੂੰ ਜਾਣਦੇ ਹੋ, ਮੇਰੇ ਆਪਣੇ ਵਸ ਵਿੱਚ ਕੁਝ ਨਹੀਂ, ਜਿੱਧਰ ਰੱਬ ਮੈਨੂੰ ਤੋਰਦਾ ਪਿਆ ਸੱਚ ਜਾਣੂ ਮੈਂ ਉਹਦੀ ਰਜ਼ਾ ਵੀ ਤੁਰਨਾ ਪਿਆ। ਚੜ੍ਹਦੀ ਕਲਾ ਕਿਤੇ ਕੁਝ ਆ ਭਾਣਾ, ਉਹਨਾਂ ਸ਼ਬਦ ਵਰਤਿਆ ਕੰਧੀ ਵਹਿਣ ਨਾ ਢਾਏ ਤਉ ਭੀ ਲੇਖਾ ਦੇਵਣਾ, ਤੇ ਦਰਿਆ ਨੇ ਕਿਹਾ ਸੀ ਜਿੱਧਰ ਰੱਬ ਰਜ਼ਾਏ ਵਹਿਣ ਤੰਦਾਉ ਗਉ ਕਰੇ, ਜਿੱਧਰ ਮੈਨੂੰ ਰੱਬ ਦੀ ਰਜ਼ਾ ਜਿੱਧਰ ਉਹਨੇ ਲੈ ਜਾਣਾ ਮੈਂ ਉਸੇ ਪਾਸੇ ਨੂੰ ਤੁਰਨਾ ਹੈ। ਭਾਈ ਗੁਰਦਾਸ ਜੀ ਹੁਣਾ ਨੇ ਭਾਣੇ ਦੇ ਸੰਬੰਧੀ ਇੱਕ ਬਹੁਤ ਪਿਆਰਾ ਬਚਨ ਕਿਹਾ, ਕਹਿਣ ਲੱਗੇ ਗੁਰਮੁਖ ਹਉਮੈ ਪਰ ਹਰੈ ਮਨ ਭਾਵੈ ਖਸਮੈ ਦਾ ਭਾਣਾ, ਤੇਰੇ ਭਾਣੇ ਮੈਂ ਅਰਜ਼ ਕਰ ਰਿਹਾ। ਕਹਿੰਦੇ ਗੁਰਮੁਖ ਨੇ ਆਪਣੇ ਅੰਦਰ ਦੀ ਹਉਮੈ ਨੂੰ ਛੱਡ ਦਿੱਤਾ, ਉਹਨੇ ਹਉਮੈ ਨੂੰ ਤਿਆਗ ਦਿੱਤਾ। ਹਉਮੈ ਵਾਲੇ ਕਹਿੰਦਾ ਮੇਰੇ ਨਾਲ ਕਿਉਂ ਹੋਇਆ, ਕਿਉਂਕਿ ਉਹ ਅਜੇ ਆਪਣੀ ਹੋਂਦ ਨੂੰ ਆਪਣੀ ਤਾਕਤ ਨੂੰ ਜਿਤਾਉਂਦਾ ਪਿਆ, ਤੇ ਜਿਹਨੇ ਮੈਂ ਮੇਰੀ ਛੱਡ ਦਿੱਤੀ ਉਹ ਕਹਿੰਦਾ ਜੋ ਕੁਝ ਹੋਇਆ ਤੇਰੀ ਰਜ਼ਾ ਵਿੱਚ ਹੀ ਹੋਇਆ। ਗੁਰਮੁਖ ਹਉਮੈ ਪਰ ਹਰੈ ਮਨ ਭਾਵੈ ਖਸਮੈ ਦਾ ਭਾਣਾ, ਉਹਦੇ ਮਨ ਨੂੰ ਭਾਣਾ ਪਾਉਂਦਾ, ਤੇ ਕਿਹਦਾ, ਉਸ ਖਸਮ ਦਾ। ਦੇਖੋ ਜਿੰਨਾ ਭਾਣਾ ਮੰਨਿਆ ਅਸਲ ਵਿੱਚ ਉਹ ਬੰਦੇ ਬਣੇ। ਸਾਹਿਬ ਬਾਬਾ ਕਬੀਰ ਜੀ ਦਾ ਅਸੀਂ ਇੱਕ ਸ਼ਬਦ ਪੜ੍ਹਨੇ ਆ, ਉਹ ਕਹਿੰਦੇ ਨੇ ਭਾਣੇ ਦਾ ਮਤਲਬ ਇਹ ਨਹੀਂ ਕਿ ਸੁੱਖ ਵਾਲੀ ਗੱਲ ਆਵੇ ਤੇ ਭਾਣਾ ਤੇ ਦੁੱਖ ਆਵੇ ਤੇ ਗਿਲੇ ਕਰੇ, ਨਹੀਂ, ਬੰਦਾ ਤਾਂ ਸਾਰੀ ਜ਼ਿੰਦਗੀ ਸੱਚ ਜਾਣੋ ਗਿਲਿਆਂ ਵਿੱਚ ਹੀ ਨਿਕਲ ਚੱਲੀਏ, ਸ਼ਿਕਵਿਆਂ ਵਿੱਚ ਹੀ ਨਿਕਲ ਚੱਲੀਏ, ਸਾਰੀ ਜ਼ਿੰਦਗੀ ਰੱਬ ਨੂੰ ਉਲਾਮੇ ਦਿੰਦੇ ਨਿਕਲ ਗਈਏ। ਪ੍ਰੋਫੈਸਰ ਪੂਰਨ ਸਿੰਘ ਹੁਣਾਂ ਨੇ ਉਹਨਾਂ ਦੀ ਜੀਵਨ ਵਿੱਚ ਇੱਕ ਬਹੁਤ ਸੋਹਣੀ ਘਟਨਾ ਦਿੱਤੀ ਹੈ, ਸਰਦਾਰ ਕਿਰਪਾਲ ਸਿੰਘ ਜੀ ਕਸੇਲ ਹੁਣਾਂ ਨੇ, ਕਹਿੰਦੇ ਨੇ ਦੋ ਈਸਾਈ ਮਿਸ਼ਨਰੀ, ਇਉਂ ਕਹਿ ਲਓ ਦੋ ਬੀਬੀਆਂ ਕ੍ਰਾਇਸਟ ਦਾ ਪ੍ਰਚਾਰ ਕਰਨ ਵਾਲੀਆਂ, ਵੱਖ ਵੱਖ ਇਲਾਕਿਆਂ ਵਿੱਚ ਗਈਆਂ ਸਨ। ਅੱਜ ਕਈ ਸਾਲਾਂ ਤੋਂ ਬਾਅਦ ਜਦੋਂ ਪ੍ਰਚਾਰ ਕਰਕੇ ਵਾਪਸ ਮੁੜੀਆਂ, ਆਪਸ ਵਿੱਚ ਇਕੱਠੀਆਂ ਹੋ ਬੈਠੀਆਂ, ਤੇ ਇੱਕ ਨੇ ਕਿਹਾ ਸੀ ਕਿ ਜਦੋਂ ਈਸਾ ਆਉਣਗੇ, ਮੈਂ ਸਿਰਫ ਉਦਾਹਰਣ ਦੇ ਰਿਹਾ, ਇਹ ਨਾ ਸਮਝੋ ਵੀ ਗੁਰਮਤ ਤੋਂ ਬਾਹਰ ਜਾ ਕੇ, ਭਾਵਾਂ ਉਦਾਹਰਣ ਇੱਕ ਲਈਏ ਪਰ ਇਸ ਗੱਲ ਨੂੰ ਸਮਝਣ ਲਈ ਕਿ ਗਿਲੇ ਛੱਡ ਦਿਓ ਬੰਦਿਆਂ, ਸ਼ੁਕਰ ਕਰਨ ਦੀ ਜਾਚ ਸਿੱਖ ਲੈ, ਜੋ ਮਿਲਿਆ ਉਹਦਾ ਸ਼ੁਕਰ ਕਰ, ਜੇ ਨਹੀਂ ਮਿਲਿਆ ਤੇ ਅਰਦਾਸ ਕਰ ਮੈਂ ਇਹਦੇ ਪਾਤਰ ਦਾ ਨਹੀਂ, ਮੇਰੇ ਕੋਲ ਇਹਦੇ ਜੋਗਾ ਜੀਵਨ ਨਹੀਂ, ਤੁਸੀਂ ਤਾਂ ਨਹੀਂ ਮੈਨੂੰ ਦਿੱਤਾ, ਇਹ ਨਹੀਂ ਤੂੰ ਧੱਕਾ ਕਰਕੇ ਕਹਿ ਮੈਨੂੰ ਕਿਉਂ ਨਹੀਂ ਦਿੱਤਾ, ਜੇ ਨਹੀਂ ਦਿੱਤਾ ਤਾਂ ਅਰਦਾਸ ਕਰ ਮੇਰਾ ਇਹਦੇ ਵਿੱਚ ਭਲਾ ਸੀ, ਤੁਸੀਂ ਨਹੀਂ ਦਿੱਤਾ, ਜਿਹੜਾ ਦਿੱਤਾ ਹੀ ਮੈਂ ਇਹਦਾ ਸ਼ੁਕਰ ਕਰਨਾ ਹੈ। ਗਿਲਾ ਨਹੀਂ, ਉਲਾਮਾ ਨਹੀਂ, آپس ملیاں، ایک دے چہرے تے بڑی گمبھیرتا سی، پوری طرح سنتوشت سی، تے آخدے نے اس نو دوسری نے کیا کہن لگی، دیکھو کہ باہر جانے ہیں لوکی بہت کچھ کہندے پئے نے، قبول بولدے نے، شبد پیڑے بولدے نے، تے جدو عیسا جی آن گے کہ اسی سب تو پہلا دسنا، دیکھو کہ تواڈے راہ تے ترے لوکاں نے سانو آ کچھ کیا، کہندے نے اس ویلے دوجی نے کیا سی خاموش، اگاں زبان نہ کھولی، انہیں پوچھا کیوں، کہن لگی دیکھو جدو عیسا نے آنا ہے وہ دھرتی دے لوکاں دا پار کرن آئے نے، وہ دکھ دور کر کے لوکاں دا آن گے، تے جدو گھر آن گے تے گھر آندیاں سار اسی علامے دیاں گیاں، تے اصل وچ پتی ورتا استری دا دھرم نہیں، جدو آن گے آندیاں شکر کران گے جی صدقے اسی اے دے لائق نہیں، تسی ساڈے گھر آ گئے۔ ہن فرق ہے نا، آپو اپنی سوچ دا، میں کہنا گرو کے سکھا تو سائیں نوں علامے نہ دے، تو شکر کر، گلا نہ کر، وہ دے اتے تانے نہ کس، میرے صاحب کرپالو جی نے امرت بانی وچ کرپا کیتی ہے، کہن لگے پانے نو منن والا وہ کیول شکر بھی جڑدا ہے، وہ کدا دھنواد کردا ہے، وہ کدی بھی علامے بھی دیندا، تے بھائی صاحب دے بچن نے گرمک ہوں میں پر ہرے من پاوے خسمے دا پانا، کہن لگے پیری پی پا خاک ہوئے درگہ پاوے ماں نیمان، وہ اینی چڑھدی کلا وچ ہے، سب دے چرناں دی توڑے تے رب دی درگاہ وچ اونوں تھاں ملدی ہے، کہن لگے ورتمان وچ ورتدا خوبن ہار سوئی پروانا، ہن تکو ورتمان وچ ورتدا، اس توک نوں اسی بڑی بڑی پڑھیا ہے، حقیقت اے وے جس سکھ نوں ورتمان وچ ورتن دی جاچ آ جائے وہ بندہ کدی ٹھنڈی کلا وی جاندے، جدوں اسی ٹھنڈی کلا وی جانے ہاں جڑے دن بیتے نے انہاں نوں چیتے کر کے، جڑے آئے نے انہاں دے فکر وچ، تے جڑے چار سواس ملے نے انہاں نوں کیڑا سامدا ہے، بھائی ویر سنگھ انہاں نے ایویں نہیں سی کیا کہ کل چکی ہے بیت وس تو دور نسائی، پلک اجے ہے دور نہیں وچ ہتھاں آئی، او پیاریو اج اساڈے کول وچ اے فکراں لائے، ورتمان نوں سامھے کھا بندہ، جنہاں لوکاں نوں ورتمان سامبھن دی جاچ آ جائے انہاں دا اتیت وی چنگا بن جاندا ہے، تے سچ جانو انہاں دا بھوک وی سنہری ہوندا ہے، ورتمان نوں سامھنا، جڑے سماں نکلدا پیا ہے اس ورتمان نے تا ساڈا بیتیا ہویا بھوت کال بنے، جس بندے نے لنگدے ہوئے ورتمان نوں سنبھ لیا ہے لنگن تو بعد او دا بیتیا ہویا سما کدی نیبل نہیں، او دا بیتیا وی سبل ہے، تے جڑا آ رہا ہے انہیں بھی سبل ہونا ہے، جنوں ورتمان وچ ورتن دی جاچ آ جائے، ورتمان بھی جیے کہ اج میرے نال کی گرو امر داس جی نے ورتمان بھی جین دی جانچ دسی، پاواں کہ ست گرو نے یہ کھیڑ اپنے جامے وچ ورتائی، اگاں نہیں رات نو لنگر پانی تیار ہونا، واہگرو سارا دن لنگر تیار ہونا، سنگت نیوڑا ہے پرشاد پانی چھکنا ہے، تے شام نو ایک گل کہہ دینی ہے کہ پاندے تو دیو موتے نار دیو، کیوں ایک سبق پہ سکھاندے سن سکھی نو کرن دے لئی، سکھ نو کرن لئی کہ ورتمان وچ ورتن دی جاچ آ جائے، جے اج سائیں نے دتا ہے تے سویرے دے زندگی دتی تے روزی پھر بھی دے گا، یہ ورتمان وچ ورتنا سی، بھائی صاحب نے شبد ورتے، بھائی ویر سنگھ نے کیا کہ کل چکی ہے بیت وس تو دور نسائی، پلک اجے ہے دور نہیں وچ ہتھاں آئی، اوے اج ساڈے کول وچ پر فکراں لائی، کل پلک نو سوچ اج اے مفت گوائی، ایویں سوچ وچ پی گئے ہوں، جڑے ورتمان سانب دینے نا انہاں نو صاحب کہندے نے کہ ہر جپدیاں کھل ٹھل نہ کیجئی میری جندڑیے، گرو رام داس جی مت کے جاپے ساں آوے کے نا آوے رام، کی پتا اگلا ہونا ہے کہ نہیں، جڑا آیا گھٹو گھٹ یہ سانب لے، جڑے ورتمان نو سانب دے نے انہاں نو کہندے نے جو ساس گراس تے آئے میرا ہر ہر سو گر سکھ گرو من پاوے، جڑے ورتمان سانبے نے انہاں نو صاحب کرپالو جی نے میر کر کے بچن کہنے کہ قدرت کی منا جانی ہے، بڑا بے پرواہ ورتمان نو سانبلے، کر بندے تو بندگی جچر کت میں سہ، میں آنا کبیر جی دے شبد وال ہے، بےنتی کر رہا پانا، گرمک ہوں میں پر ہر من پاوے خسمے دا پانا، پیری پی پا خاک ہوئے درگہ پاوے مان نی مانا، ਵਰਤਮਾਨ ਵਿੱਚ ਵਰਤਦਾ ਹੋਵਨ ਹਾਰ ਸੋਈ ਪਰਵਾਣਾ ਕਾਰਨ ਕਰਤਾ ਜੋ ਕਰੇ ਸਿਰ ਧਰ ਮਨ ਕਰੇ ਸ਼ੁਕਰਾਣਾ ਇਹ ਵੇ ਤੇਰੇ ਭਾਣੇ ਸਿਰ ਧਰ ਮਨ ਕਰੇ ਸ਼ੁਕਰਾਣਾ ਜੋ ਕਰਤਾ ਜੋ ਵਾਹਿਗੁਰੂ ਕਰਦਾ ਉਹਦੇ ਤੋਂ ਸਿਰ ਨਾ ਫੇਰੇ ਇਸੇ ਗੱਲ ਦੀ ਪ੍ਰੋੜਤਾ ਜੋ ਭਾਈ ਗੁਰਦਾਸ ਨੇ ਕੀਤੀ ਇਹਨੂੰ ਕਬੀਰ ਸਾਹਿਬ ਮੁੱਦਤ ਪਹਿਲਾਂ ਕਹਿੰਦੇ ਨੇ ਫੁਰਮਾਨ ਤੇਰਾ ਸਿਰੇ ਉੱਪਰ ਕਾਰਨ ਕਰਤਾ ਜੋ ਕਰੇ ਸਿਰ ਧਰ ਮਨ ਕਰੇ ਸ਼ੁਕਰਾਣਾ ਫੁਰਮਾਨ ਤੇਰਾ ਸਿਰੇ ਉੱਪਰ ਫਿਰ ਨਾ ਕਰਤ ਵਿਚਾਰ ਤੂੰ ਹੀ ਦਰਿਆ ਤੂੰ ਹੀ ਕਰਿਆ ਤੁਝੇ ਤੇ ਨਿਸ਼ਤਾਰ ਬੰਦੇ ਬੰਦਗੀ ਇੱਕ ਪਿਆਰ ਭਾਣਾ ਕੀਏ ਸਾਹਿਬ ਰੋਸ ਧਰੋ ਕੇ ਪਿਆਰ ਨਾਮ ਤੇਰਾ ਆਧਾਰ ਮੇਰਾ ਮੇਰੇ ਲਈ ਨਾਮ ਹੀ ਚੜ੍ਹਦੀ ਕਲਾ ਹੈ ਜੇ ਪਾਣੀ ਨਾ ਮਿਲੇ ਤੇ ਕਮਲ ਦੇ ਫੁੱਲ ਮੁਰਝਾ ਜਾਂਦੇ ਨੇ ਜੇ ਸਿੱਖ ਨੂੰ ਬੰਦਗੀ ਦਾ ਜਲ ਨਾ ਮਿਲੇ ਤੇ ਸਤਕਲ ਜਾਣੋ ਇਹਦੀ ਚੜ੍ਹਦੀ ਕਲਾ ਵੀ ਮੁਰਝਾ ਜਾਂਦੀ ਹੈ ਢਿੰਦੀ ਕਲਾ ਹੈ ਨਾਮ ਤੇਰਾ ਆਧਾਰ ਮੇਰਾ ਜੋ ਫੂਲ ਜਈ ਹੈ ਨਾਰ ਕਹੋ ਕਬੀਰ ਕਹਿ ਕਬੀਰ ਗੁਲਾਮ ਘਰ ਕਾ ਜੀ ਆਏ ਭਾਵੇਂ ਮਾਰ ਇਹਦੇ ਤੇਰਾ ਭਾਣਾ ਭਾਈ ਸਾਹਿਬ ਕਹਿ ਰਹੇ ਨੇ ਕਿ ਗੁਰਮਖੋਂ ਮੈਂ ਪਰਹਰ ਮਨ ਭਾਵੈ ਖਸਮੈ ਦਾ ਭਾਣਾ ਪੈਰੀ ਪੈ ਪਾ ਖਾਕ ਹੋਏ ਦਰਗਹਿ ਪਾਵੈ ਮਾਨ ਨਿਵਾਣਾ ਵਰਤਮਾਨ ਵਿੱਚ ਵਰਦਾ ਹੋਵਣ ਹਾਰ ਸੋਈ ਪਰਵਾਣਾ ਕਾਰਨ ਕਰਤਾ ਜੋ ਕਰੇ ਸਿਰ ਧਰ ਮਨ ਕਰੇ ਸ਼ੁਕਰਾਣਾ ਰਾਜ਼ੀ ਹੋਏ ਰਜ਼ਾਏ ਵਿੱਚ ਦੁਨੀਆਂ ਅੰਦਰ ਜਿਉਂ ਮਹਿਮਾਨ ਉਹਦੀ ਰਜ਼ਾ ਵਿੱਚ ਰਹਿੰਦਾ ਕਿ ਜਿਵੇਂ ਉਹ ਰੱਖੇ ਉਸੇ ਤਰ੍ਹਾਂ ਮਹਿਮਾਨ ਬਣ ਕੇ ਰਹਿੰਦਾ ਹੈ ਗੁਰਮੁਖੋ ਜਿਨ੍ਹਾਂ ਨੂੰ ਭਾਣੇ ਦਾ ਰਸ ਆ ਗਿਆ ਹੈ ਉਹਨਾਂ ਨੇ ਫਿਰ ਸਰਬੱਤ ਦਾ ਭਲਾ ਮੰਗਿਆ ਜਦੋਂ ਭਲਾ ਮੰਗਣ ਵਾਲੇ ਪਾਸੇ ਜਾਂਦੇ ਹਾਂ ਨਾ ਗੁਰਮੁਖੋ ਗੁਰੂ ਨਾਨਕ ਸਾਹਿਬ ਦਾ ਇੱਕ ਘਰ ਹੈ ਅਨੇਕਾਂ ਧਰਮ ਨੇ ਆਪਣੇ ਆਪਣੇ ਸਾਰੇ ਲੋਚਦੇ ਨੇ ਮੈਂ ਕੱਲ ਬੇਨਤੀ ਕੀਤੀ ਸੀ ਸਿੱਖਾਂ ਤੇਰੀ ਅਰਦਾਸ ਲਈ ਇਹ ਮੁੰਦਾਵਣੀ ਹੈ ਅਖੀਰਲੀ ਮੋਹਰ ਤੇਰੇ ਲਈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਵੇਂ ਸਰਬੱਤ ਦਾ ਭਲਾ ਇੱਥੇ ਤੇਰੀ ਸਾਰੀ ਗੱਲ ਅਰਦਾਸ ਦੀ ਖਤਮ ਪਈ ਹੁੰਦੀ ਹੈ ਇਹ ਠੱਪਾ ਲੱਗ ਗਿਆ ਮੋਹਰ ਲੱਗ ਗਈ ਇਹ ਛਾਪ ਲੱਗ ਗਈ ਸਤਿਗੁਰੂ ਨੂੰ ਪੁੱਛੋ ਕਿ ਭਲਾ ਪਹਿਲੀ ਗੱਲ ਕਿ ਸਿੱਖ ਕੇਵਲ ਭਲਾ ਮੰਗਦਾ ਨਹੀਂ ਭਲਾ ਕਰਦਾ ਵੀ ਮੈਂ ਬੇਨਤੀ ਕਰਾਂ ਮੰਗਣ ਨੂੰ ਤਾਂ ਮੇਰੇ ਵਰਗੇ ਰੋਜ਼ ਹੀ ਪੜ੍ਹੀ ਜਾਂਦੇ ਹਾਂ ਲੈਕਚਰ ਕਰੀ ਜਾਣਾ ਨਾ ਹੁਣ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕੇਵਲ ਭਲਾ ਮੰਗਦੇ ਨਹੀਂ ਭਲਾ ਕਰਦੇ ਨੇ ਤੇ ਕਰਦੇ ਵੀ ਉਹਨਾਂ ਦਾ ਨੀ ਜਿਹੜਾ ਇਹਨਾਂ ਦਾ ਬੁਰਾ ਕਰਦੇ ਸਿੱਖ ਦੀ ਅਵਸਥਾ ਕਿੱਥੋਂ ਆਵੇਗੀ ਗੁਰਮੁਖੋ ਜਿਨ੍ਹਾਂ ਨੇ ਭਲਾ ਮੰਗਣਾ ਉਹਨਾਂ ਦੀ ਨਜ਼ਰ ਵਿੱਚ ਦੁਸ਼ਮਣ ਕੋਈ ਨੀ ਜੇ ਜਿਨ੍ਹਾਂ ਭਲਾ ਮੰਗਣਾ ਉਹਦੀ ਨਜ਼ਰ ਵਿੱਚ ਵੈਰੀ ਕੋਈ ਨੀ ਭਲਾ ਮੰਗਣ ਵਾਲੇ ਕਹਿੰਦੇ ਨੇ ਕਿ ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ ਦੂਰ ਪਰਾਇਓ ਮਨ ਕਾ ਬਿਰਹਾ ਮੇਲ ਕੀਓ ਮੇਰੇ ਰਾਜਨ ਭਲਾ ਮੰਗਣ ਵਾਲੇ ਕਹਿੰਦੇ ਨੇ ਬਿਸਰ ਗਈ ਸਭ ਤਾਤ ਪਰਾਈ ਗੁਰਮੁਖ ਕਦੋਂ ਤਾਤ ਪਰਾਈ ਮਿਟੇਗੀ ਇੱਥੇ ਤਾਂ ਕਿਸੇ ਦਾ ਭਲਾ ਕੀ ਮੰਗਣਾ ਇਸ ਪਾਸੇ ਵੈਸ ਚੁਲਣਾ ਨੀ ਚਾਹੀਦਾ ਅੰਦਰ ਦਵੈਸ਼ ਇੰਨੀ ਏ ਅਸੀਂ ਦੂਜੇ ਨੂੰ ਵੇਖ ਕੇ ਰਾਜੀ ਕੋਈ ਸਾਹਿਬ ਕਹਿੰਦੇ ਨੇ ਭਲਾ ਮੰਗਣ ਵਾਲਾ ਤਾਂ ਕਹਿੰਦਾ ਕਿ ਬਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਏ ਪਾਈ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਣਿਆਈ ਜਿਹਨੂੰ ਸਗਲ ਸੰਗ ਬਣਿਆਈ ਉਹ ਕਹਿੰਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਣਿਆਈ ਜੋ ਪ੍ਰਭ ਕੀਨੋ ਸੋ ਭਲ ਮਾਨਿਓ ਦਾਤਾ ਜੀ ਕਿੱਥੋਂ ਮਿਲੀ ਅਕਲ ਕਹਿਣ ਲੱਗੇ ਇਹ ਸਮਤ ਸਾਧੂ ਤੇ ਪਾਈ ਇਹ ਸਾਨੂੰ ਅਕਲ ਇਹ ਸੋਝੀ ਮੇਰੇ ਗੁਰੂ ਨੇ ਦਿੱਤੀ ਜਿਨ੍ਹਾਂ ਨੂੰ ਭਾਣੇ ਦਾ ਰਸ ਆ ਗਿਆ ਉਹ ਕਹਿੰਦੇ ਨੇ ਸਭੇ ਜੀ ਸੰਭਾਲ ਆਪਣੀ ਮਿਹਰ ਕਰ ਗੁਰਮੁਖੋ ਇਹ ਨੀ ਕਹਿੰਦੇ ਇਕੱਲਾ ਸਿੱਖ ਦਾ ਭਲਾ ਹੋਵੇ ਪਤਾ ਨੀ ਇਸ ਦਵੈਸ ਤੋਂ ਕਦੋਂ ਬਾਬਾ ਜੀ ਅਸੀਂ ਉੱਤੇ ਉੱਠਾਂਗੇ ਕਦੋਂ ਤੇਰੇ ਰਹਿਮਤ ਦੇ ਬੂਹੇ ਖੁੱਲਣਗੇ ਜਦੋਂ ਅੱਖਾਂ ਉੱਤੋਂ ਦੂਈ ਦਾ ਪਰਦਾ ਦੂਰ ਹੋਵੇਗਾ ਸੱਚ ਜਾਣੀਏ ਸਾਨੂੰ ਤਾਂ ਭਰਾ ਦਾ ਭਲਾ ਨੀ ਲੋਚਦਾ ਅਸੀਂ ਦੁਨੀਆਂ ਦਾ ਭਲਾ ਕਿੱਥੇ ਮੰਗਣਾ ਮੇਰੇ ਬਾਬਾ ਨਾਨਕ ਜੀ ਤੁਰੇ ਸਰਬੱਤ ਦੇ ਭਲੇ ਮੰਗਣ ਵਾਲੇ ਗੁਰੂ ਨੂੰ ਤੱਕੋ ਉਹਦੇ ਘਰ ਕਿਸੇ ਚੀਜ਼ ਦੀ ਕਮੀ ਸੀ ਮੈਂ ਕੁਝ ਕੁ ਉਦਾਹਰਨਾਂ ਇਤਿਹਾਸ ਵਿੱਚੋਂ ਦੇਣੀਆਂ ਨੇ ਪਹਿਲੀ ਗੱਲ ਸਿੱਖ ਦਾ ਇੱਕ ਵਿਸ਼ਵਾਸ ਏ ਚਾਹੇ ਹਿੰਦੂ ਹੈ ਚਾਹੇ ਮੁਸਲਮਾਨ ਹੈ ਚਾਹੇ ਸਿੱਖ ਹੈ ਚਾਹੇ ਈਸਾਈ ਹੈ ਚਾਹੇ ਮੁਸਾਈ ਏ ਉਹ ਕਹਿੰਦਾ ਸਾਰਿਆਂ ਵਿੱਚ ਮੇਰੇ ਪਿਆਰੇ ਦੀ ਜੋਤ ਏ ਤੇ ਸਾਰੇ ਮੇਰੇ ਭਰਾ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਲੰਘ ਕੇ ਅੱਜ ਅਸੀਂ ਦੇਖਦੇ ਹਾਂ ਸਟੇਜਾਂ ਤੇ ਬੋਲਣਾ ਕਿਸੇ ਨੂੰ ਫਿਰਕੇ ਨੂੰ ਇੱਕ ਨੂੰ ਬਣਾ ਕੇ ਨਿਸ਼ਾਨਾ ਗਾਲਾਂ ਕੱਢਣੀਆਂ ਕਬੂਲ ਬੋਲਣੀ। ਉਹ ਗੁਰੂ ਗ੍ਰੰਥ ਸਾਹਿਬ ਦੇ ਸਿੱਖੋ, ਮੇਰੀ ਗੱਲ ਹੋ ਸਕਦਾ ਤੁਹਾਨੂੰ ਭਾਏ ਨਾ, ਪਰ ਜਿੱਦਣ ਬਾਬੇ ਨੂੰ ਪੁੱਛੋਗੇ ਉਹ ਕਹੇਗਾ ਏਕ ਪਿਤਾ ਏਕ ਸਕੇ ਖੰਬਾਰਿਕ ਤੂੰ ਮੇਰਾ ਗੁਰਹਾਈ। ਜਿੱਦਣ ਮੇਰੇ ਗੁਰੂ ਕਲਗੀਧਰ ਨੂੰ ਪੁੱਛੋਗੇ ਜਿਹਦੇ ਨਾਂ ਤੇ ਸ੍ਰੀ ਸਾਹਿਬ ਚੁੱਕੀਏ, ਉਹ ਕਹੇਗਾ ਹਿੰਦੂ ਤੁਰਕ ਕੋਈ ਰਾਬ ਜੀ ਇਮਾਮ ਸਾਹਿਬ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਣ ਗੋ। ਜਿੱਦਣ ਮੇਰੇ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋਗੇ ਹੋਕਾ ਦੇ ਕੇ ਕਹੇਗਾ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇਸ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਇਹਦਾ ਭਾਵ ਇਹ ਨਾ ਸਮਝਿਓ ਕਿ ਪ੍ਰਮਾਣ ਦੇ ਕੇ ਮੈਂ ਢਿੰਡੀ ਕਲਾ ਵੱਲ ਜਾਵਾਂ ਕਿ ਦੁਸ਼ਮਣ ਦਾ ਟਾਕਰਾ ਨਾ ਕਰੀਏ। ਉਹ ਦੁਸ਼ਮਣ ਦਾ ਟਾਕਰਾ ਕਰਕੇ ਵੀ ਤੁਹਾਡੇ ਬਜ਼ੁਰਗਾਂ ਨੇ ਜੇ ਉਹਨਾਂ ਦੇ ਖਾਸ ਵਿੱਚ ਡੋਲੇ ਵੀ ਆਏ ਤੇ ਇੱਕੋ ਗੱਲ ਕਹੀ ਸੀ, ਧੀਏ ਬਾਪ ਦਾ ਘਰ ਜਾਣੀ ਮਤ ਸਮਝੀ, ਤੇਰੀ ਇੱਜ਼ਤ ਨੂੰ ਕੋਈ ਖਤਰਾ ਸੀ ਤੇਰੇ ਘਰ ਪਹੁੰਚਾ ਕੇ ਆਵਾਂ। ਗੁਰਮੁਖ ਕਿੱਥੇ ਸਾਡੇ ਅੰਦਰ ਕਦੀ ਬਾਣੀ ਦੀਆਂ ਤੁਕਾਂ ਵਰਸਣਗੀਆਂ ਕਿ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਲੋਕਾਂ ਭਰਮ ਨਾ ਭੁੱਲੋ ਭਾਈ, ਖਲ ਖਲ ਖਲਕ ਮੈਂ ਖਾਲਕ ਪੂਰ ਰਿਹਾ ਸਭ ਠਾਈ, ਮਾਤੀ ਏਕ ਅਨੇਕ ਭਾਂਤ ਕਰ ਸਾਚੀ ਸਾਜਨ ਹਾਰੇ, ਨਾ ਕੁਛ ਪੋਚ ਮਾਤੀ ਕੈ ਭਾਂਡੈ ਨਾ ਕੁਛ ਪੋਚ ਕੁੰਭਾਰੈ। ਕਦੀ ਸਾਡੇ ਅੰਦਰ ਇਹ ਸ਼ਬਦ ਵਸੇਗਾ ਬਾਬਾ ਤੇਰਾ ਕਿ ਸਾਰੇ ਲੋਕ ਆਰਤੀ ਪੈ ਉਤਾਰਦੇ ਸਨ ਇਕਾਗਰਤਾ ਬਖਸ਼ਿਓ। ਅੱਜ ਮੇਰੇ ਗੁਰੂ ਧਿਆਨ ਦਿਓ ਤੁਸੀਂ ਗੁਰਮੁਖ ਇੱਧਰ ਮੇਰੇ ਵੱਲ, ਸਾਹਿਬ ਕਿਰਪਾਲੂ ਜੀ ਨੇ ਮੇਹਰ ਕੀਤੀ ਜਗਨਨਾਥਪੁਰੀ ਉਸ ਦੇ ਕਿਨਾਰੇ ਤੇ ਲੋਜ ਕਹਿੰਦਾ ਸੀ ਸਾਰਿਆਂ ਨੇ ਭਗਵਾਨ ਕਹਿ, ਪਰ ਸਾਰੀਆਂ ਥਾਵਾਂ ਤੋਂ ਰੱਬ ਨੂੰ ਤੱਕਣ ਵਾਲਾ ਮੇਰਾ ਬਾਬਾ ਨਾਨਕ ਨੇ ਘੋਖਾ ਦਿੱਤਾ ਸੀ ਮੇਰੇ ਰੱਬ ਜੀ ਸਰਬੱਤ ਦਾ ਭਲਾ ਕਰੀ। ਤੇ ਕੀ ਇਸ ਸ਼ਬਦ ਨੂੰ ਪੜ੍ਹ ਕੇ ਅਸੀਂ ਇਨਕਾਰੀ ਹੋ ਸਕਾਂਗੇ, ਗਗਨ ਮੈਂ ਥਾਲ ਰੱਬ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ, ਧੂਪ ਮਲਿਆਨ ਲੋ ਪਵਨ ਚਵਰੋ ਕਰੇ ਸਗਲ ਗੁਣ ਰਾਏ ਫੂਲ ਅੰਤ ਜੋਤੀ, ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾ ਜੰਤ ਤੇਰੀ। ਦੇਖੋ ਉੱਥੇ ਸਾਹਿਬ ਨੇ ਇੱਕ ਸ਼ਬਦ ਵਰਤਿਆ ਸੀ, ਕਹਿਣ ਲੱਗੇ ਸਹਿਸ ਤਵ ਨੈਨ ਨੰਨ ਨੈਨ ਕਹਿ ਤੋਏ ਕੋ ਸਹਿਸ ਮੂਰਤ ਨੰਨਾ ਏਕ ਤੋਹੀ, ਸਹਿਸ ਪਦ ਵਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਇਵ ਚਲਤ ਮੋਹੀ, ਸਭ ਮੈਂ ਜੋਤ ਜੋਤ ਹੈ ਸੋਏ ਮੇਰੇ ਬਾਪੂ, ਜਿਹੜੀ ਜੋਤ ਮੇਰੇ ਪੁੱਤਰ ਵਿੱਚ ਵਸਦੀ ਏ ਉਹ ਜੋਤ ਮੇਰੇ ਗੁਆਂਢੀ ਦੇ ਪੁੱਤਰ ਵਿੱਚ ਵੀ ਵਸਦੀ। ਜੇ ਮੈਂ ਆਪਣੇ ਪੁੱਤਰ ਦਾ ਭਲਾ ਲੋਚਣਾ ਤੇ ਗਿਆਨ ਗੁਆਂਢੀ ਦੇ ਪੁੱਤਰ ਦਾ ਬੁਰਾ ਕਿਉਂ? ਜੇ ਮੈਂ ਆਪਣੇ ਬਿਜਨਸ ਲਈ ਭਲਾ ਲੋਚਣਾ ਵਾ ਤੇ ਦੂਜੇ ਦੇ ਤੱਪੜ ਰੋਲਣ ਲਈ ਤਿਆਰ ਕਿਉਂ? ਜੇ ਮੈਂ ਆਪਣੀ ਧੀ ਦੀ ਇੱਜ਼ਤ ਲੋਚਣਾ ਵਾ ਤੇ ਦੂਜੇ ਦੀ ਬੱਚੀ ਦੀ ਪੱਤ ਕਿਉਂ ਉਛਾਲਾ? ਜੇ ਉਛਾਲਣਾ ਹੈ ਤੇ ਸੱਚ ਜਾਣੀ ਤੂੰ ਝੂਠ ਬੋਲਣਾ, ਤੂੰ ਸਰਬੱਤ ਦਾ ਭਲਾ ਮੰਗਦਾ ਨੀ ਪਿਆ। ਮੇਰੀ ਬੇਨਤੀ ਸਰਵਣ ਕਰਿਓ, ਹਜ਼ੂਰ ਨੇ ਪਹਿਲੀ ਗੱਲ ਕਹੀ ਸੀ, ਕਹਿਣ ਲੱਗੇ ਸਾਰ ਸਿੱਖ ਦਾ ਸਾਂਝ ਸਾਰਿਆਂ ਵਿੱਚ ਰੱਬ ਵੱਸਦਾ ਹੈ ਤੇ ਜਿਹੜਾ ਸਿੱਖ ਇਹ ਬਾਣੀ ਪੜ੍ਹਦਾ ਹੋਵੇ ਘੱਟ ਘੱਟ ਮੈਂ ਹਰਜੂ ਵਸੈ ਸੰਤਨ ਕਹੋ ਪੁਕਾਰ, ਜਿਹੜਾ ਸਿੱਖ ਪੜ੍ਹਦਾ ਹੋਵੇ ਸਭੈ ਕਟ ਰਾਮ ਬੋਲੈ ਰਾਮਾ ਬੋਲੈ ਰਾਮ ਬਿਨਾ ਕੋ ਬੋਲੈ ਰੇ, ਏਕਲ ਮਾਤੀ ਕੁੰਚਰ ਚਿੰਤੀ ਪਾਂਜਨ ਖੈ ਬੋ ਨਾਨਾ ਰੇ, ਅਸਥਾਵਰ ਜੰਗਮ ਕੀਟ ਪਤੰਗਮ ਘੱਟ ਘੱਟ ਰਾਮ ਸਮਾਨਾ ਰੇ, ਜਿਹੜਾ ਸਿੱਖ ਪੜ੍ਹਦਾ ਹੋਵੇ ਸਭ ਗੋਬਿੰਦ ਹੈ ਸਭ ਗੋਬਿੰਦ ਹੈ। ਕਹਿਣ ਲੱਗੇ ਗੋਬਿੰਦ ਬਿਨ ਨਹੀਂ ਕੋਈ, ਇਹ ਸ਼ਬਦਾਂ ਵਿੱਚੋਂ ਨਿਕਲੀ ਸੀ ਇਹ ਸਿੱਖਾਂ ਦੀ ਪੰਕਤੀ ਕਿ ਤੇਰੇ ਭਾਣੇ ਸਰਬੱਤ ਦਾ ਭਲਾ ਤੂੰ ਸਾਰਿਆਂ ਵਿੱਚ ਵਸਣਾ ਹੈ, ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ। ਕਹਿਣ ਲੱਗੇ ਸੂਤ ਏਕ ਮਨ ਸਤ ਸਹੰਸ ਜੈਸੇ, ਕਿਉਂ ਭਲਾ ਮੰਗਨੇ ਆ? ਕਿਉਂਕਿ ਸਾਡੇ ਭੈਣ ਭਰਾ ਨੇ ਸਾਡੇ ਵੀਰ ਨੇ, ਸਿੱਖ ਦੀ ਸੋਚ ਬ੍ਰਹਿਮੰਡੀ ਸੋਚ ਹੈ, ਸਿੱਖ ਇੱਕ ਮੁਲਕ ਤੋਂ ਉੱਪਰ ਉੱਠ ਕੇ ਸਾਰੇ ਬ੍ਰਹਿਮੰਡ ਦਾ ਭਲਾ ਸੋਚਦਾ ਹੈ, ਜਿੱਥੇ ਜਿੱਥੇ ਵੀ ਮਨੁੱਖਤਾ ਹੈ ਕਹਿੰਦਾ ਮੇਰੇ ਦਾਤਿਆ ਸਰਬੱਤ ਦੀ ਭਲਾ ਕਰੀ, ਕਿਸੇ ਦਾ ਬੁਰਾ ਨਾ ਕਹੇ ਬੁਰਾ ਨਾ ਹੋਵੇ। ਸ਼ਬਦ ਵਰਤੇ ਕਹਿਣ ਲੱਗੇ ਜਿਵੇਂ ਇੱਕ ਧਾਗਾ ਸੈਂਕੜੇ ਤੇ ਹਜ਼ਾਰਾਂ ਮੋਤੀਆਂ ਵਿੱਚੋਂ ਨਿਕਲ ਜਾਏ, ਹਜ਼ਾਰਾਂ ਮੋਤੀਆਂ ਦੇ ਰੰਗ ਵੱਖ ਹੋ ਸਕਦੇ ਨੇ ਆਕਾਰ ਵੱਖ ਹੋ ਸਕਦੇ ਨੇ, ਪਰ ਧਾਗਾ ਇੱਕ ਹੁੰਦਾ, ਲੱਖਾਂ ਬੰਦਿਆਂ ਦੀ ਸ਼ਕਲ ਵੱਖ ਹੋਵੇਗੀ, ਜ਼ਬਾਨ ਵੱਖ ਹੋਵੇਗੀ, ਖਾਣਾ ਵੱਖ ਹੋਵੇਗਾ, ਪਾਣਾ ਵੱਖ ਹੋਵੇਗਾ, ਪਰ ਇੱਕ ਓਹੰਕਾਰ ਸਾਰਿਆਂ ਵਿੱਚ ਇੱਕ ਜੋਤ ਹੋ ਕੇ ਵਿਆਪਕ ਹੈ। ਜੇ ਇੱਕ ਜੋਤ ਹੈ ਕਿ ਇਹ ਤੇਰੇ ਭੈਣ ਭਰਾ ਨਹੀਂ। ਸਿੱਖ ਜਦੋਂ ਤੁਰਦਾ ਹੈ, ਮੈਂ ਬਾਬਾ ਜੀ ਦੇ ਜੀਵਨ ਵੱਲ ਤੁਰਨਾ ਚਾਹੁੰਦਾ, ਕਹਿਣ ਲੱਗੇ ਸੂਤ ਏਕ ਮਨ ਸੱਤ ਸਹੰਸ ਜੈਸੇ, ਇੱਥੇ ਵਿਸ਼ਰਾਮ ਹੈ, ਸੂਤ ਏਕ ਧਾਗਾ ਇੱਕ ਹੈ, ਮਨ ਸੱਤ ਸਹੰਸ ਜੈਸੇ ਓਤ ਪੋਤ ਪ੍ਰਭ ਸੋਈ, ਸਾਰੀਆਂ ਥਾਵਾਂ ਤੇ ਉਹ ਪਰਮਾਤਮਾ ਹੈ। ਸਾਹਿਬ ਕਿਰਪਾਲੂ ਜੀ ਕਹਿੰਦੇ ਨੇ ਜੇ ਤੂੰ ਸਾਰਿਆਂ ਨੂੰ ਇੱਕ ਪਿਤਾ ਦੀ ਸੰਤਾਨ ਸਮਝੇ ਤੇ ਭਲਾ ਮੰਗੇ। ਗੁਰਮੁਖੋ ਅੱਜ ਸੁਲਤਾਨਪੁਰ ਦੀ ਧਰਤੀ ਏ ਸਰਬੱਤ ਦਾ ਭਲਾ ਮੰਗਣ ਦੀ ਇੱਕ ਨੀਂਹ ਸ਼ੁਰੂ ਰੱਖੀ ਨੀਂਹ ਰੱਖੀ। ਹਜ਼ੂਰ ਅੱਜ ਵਹੀ ਤੋਂ ਬਾਹਰ ਆਏ ਨੇ, ਦੌਲਤ ਲਾਏ ਰਾਏ ਨੇ, ਦੌਲਤ ਖਾਂ ਨੇ, ਇੱਥੋਂ ਤੱਕ ਹੈ ਕਿ ਮੈਂ ਜੋ ਕਹੋ ਦੇਖੋ ਤੁਸੀਂ ਹੈਰਾਨ ਹੋਵੋਗੇ। ਜਨਮ ਸਾਖੀ ਨੇ ਇੱਕ ਸ਼ਬਦ ਕਿਹਾ ਕਿ ਮੈਨੂੰ ਦੌਲਤ ਖਾਂ ਨੇ ਆਪਣੇ ਘਰ ਬਾਰ ਸਭ ਕੁਝ ਨਵਾਬੀ ਛੱਡ ਕੇ ਛੱਡ ਕੇ ਚਾਬੀਆਂ ਕਿਹਾ ਅੱਜ ਤੱਕ ਤੁਸੀਂ ਮੋਦੀ ਦੀ ਕਾਰ ਕੀਤੀ, ਅਸੀਂ ਨਵਾਬ ਸਾਂ, ਅੱਜ ਤੋਂ ਬਾਅਦ ਤੁਸੀਂ ਸਾਰ ਮਾਲਕ, ਅਸੀਂ ਤੁਹਾਡੇ ਚਾਕਰ ਪਰ ਸੁਲਤਾਨਪੁਰ ਛੱਡ ਕੇ ਨਾ ਜਾਏ ਤੱਕਿਓ। ਤੇ ਉੱਥੇ ਭਾਈ ਗੁਰਦਾਸ ਜੀ ਨੇ ਦੌਲਤ ਖਾਂ ਲਈ ਪੂਰੀ ਇੱਕ ਤੁਕ ਦਿੱਤੀ ਆਪਣੀਆਂ ਵਾਰਾਂ ਵਿੱਚ। ਕਹਿਣ ਲੱਗੇ ਦੌਲਤ ਖਾਂ ਲੋਧੀ ਭਲਾ ਹੋਵਾ ਜਿੰਦ ਪੀਰ ਅਬਨਾਸ਼ੀ, ਕਿ ਦੌਲਤ ਖਾਂ ਲੋਧੀ ਚੰਗਾ ਹੈ। ਕਹਿਣ ਲੱਗੇ ਦੇਖੋ ਉਹ ਜਿਉਂਦੇ ਜੀ ਪੀਰ ਦੇ ਪਦਵੇ ਤੇ ਪਹੁੰਚ ਗਿਆ ਹੈ। ਸਰਬੱਤ ਦੇ ਭਲੇ ਦੀ ਲੋਚਾ ਨੂੰ ਲੈ ਕੇ ਅੱਜ ਬਾਪੂ ਮੇਰਾ ਘਰੋਂ ਤੁਰਿਆ ਹੈ। ਮੈਂ ਕਹਿੰਦਾ ਮਨਾ ਅਸੀਂ ਆਪਣੇ ਘਰ ਵੱਲ ਝਾਤੀ ਮਾਰੀਏ, ਅੱਜ ਘਰੋਂ ਤੁਰ ਲੱਗੇ ਨੇ। ਕਿ ਉਹਨਾਂ ਦਾ ਚਿੱਤ ਨਹੀਂ ਸੀ ਕਰਦਾ ਕਿ ਮੇਰੇ ਛੋਟੇ ਛੋਟੇ ਬੱਚੇ ਮੈਂ ਆਪਣੇ ਬੱਚਿਆਂ ਦੀ ਪਰਵਰਿਸ਼ ਕਰਾਂ, ਸਰਬੱਤ ਦਾ ਭਲਾ ਕਰਨਾ। ਗੁਰੂ ਕੇ ਸਿੱਖੋ ਕਹਿਣਾ ਸੌਖਾ ਹੈ, ਭਲਾ ਉਹੀ ਕਰ ਸਕਦਾ ਜਿਹੜਾ ਚੜ੍ਹਦੀ ਕਲਾ ਵਿੱਚ ਹੋਵੇਗਾ, ਦੂਜਾ ਤੋਂ ਭਲਾ ਨਹੀਂ ਹੋਣਾ, ਕਿਉਂਕਿ ਜਿਹੜਾ ਦਵੈਸ਼ ਵਿੱਚ ਉਹਨੇ ਕਿੱਥੇ ਭਲਾ ਕਰਨਾ। ਘਰੋਂ ਤੁਰ ਲੱਗੇ ਨੇ, ਸਾਹਮਣੇ ਛੋਟੇ ਦੋ ਬੱਚੇ ਖਲੋਤੇ ਨੇ, ਬਾਬਾ ਸ੍ਰੀ ਚੰਦ ਤੇ ਬਾਬਾ ਲਖਮੀ ਦਾਸ ਜੀ। ਇੱਥੋਂ ਤੱਕ ਕਿ ਬੀਬੀ ਚੰਦੋ ਰਾਣੀ ਸੱਤ ਗੁਰੂ ਨਾਨਕ ਸਾਹਿਬ ਦੀ ਉਹ ਬਟਾਲੇ ਤੋਂ ਆਈਏ, ਉਹਨੇ ਆ ਕੇ ਬੇਬੇ ਨਾਨਕੀ ਨੂੰ ਸ਼ਬਦ ਕਹੇ ਸਨ ਕਿ ਆਪਣੇ ਭਰਾ ਨੂੰ ਕੋਈ ਸਮਝਾ ਇਹ ਕਿਹੜੇ ਰਸਤੇ ਤੇ ਤੁਰ ਪਿਆ ਹੈ। ਤੇ ਬੇਬੇ ਦਾ ਉੱਤਰ ਸੀ ਮਾਸੀ ਮੇਰਾ ਭਰਾ ਉਹ ਚੋਰੀ ਨਹੀਂ ਕਰਦਾ। ਤਾਂ ਮੈਂ ਕਹਿੰਦਾ ਇੱਕੋ ਬੇਬੇ ਸੀ ਜਿਹੜੀ ਸਿਦਕ ਵਾਲੀ ਕਹਿੰਦੀ ਸੀ ਮੈਂ ਆਪਣੇ ਪੈਸਿਆਂ ਦੀ ਰਬਾਬ ਦੇਣੀ ਆ ਮੇਰੇ ਵੀਰ, ਤੇਰੇ ਤੋਂ ਬਿਨਾਂ ਦੁਨੀਆਂ ਦੀ ਅੱਗ ਕਿਸੇ ਨੇ ਬਜਾਣੀ, ਤੂੰ ਜਾ ਮੈਂ ਤੇਰੇ ਪਰਿਵਾਰ ਦੀ ਜ਼ਿੰਮੇਵਾਰੀ ਲਵਾਂਗੀ। ਤੱਕੋ ਉੱਥੇ ਉਹਨੇ ਕਿਹਾ ਚੰਦੋ ਰਾਣੀ ਬੀਬੀ ਨੇ ਕਹਿਣ ਲੱਗੀ ਦੇਖ ਨਾਨਕੀ ਸਮਝਾ ਆਪਣੇ ਭਰਾਓ ਨੂੰ। ਤੇ ਅੱਗੋ ਬੇਬੇ ਦੇ ਸ਼ਬਦ ਨੇ ਵੇਖ ਮਾਸੀ ਮੇਰੇ ਭਰਾਓ ਨੇ ਕਦੀ ਚੋਰੀ ਨਹੀਂ ਕੀਤੀ, ਮੇਰੇ ਭਰਾਓ ਨੇ ਕਦੀ ਬੁਰਾ ਨਹੀਂ ਕੀਤਾ, ਸ਼ਬਦ ਉੱਥੇ ਭਰਾਓ ਵਰਤੇ ਹੈ, ਮੇਰੇ ਭਰਾਓ ਨੇ ਕਦੀ ਕਿਸੇ ਨਾਲ ਧੋਖਾ ਨਹੀਂ ਕੀਤਾ। ਬਾਕੀ ਗੱਲ ਰਹੀ ਤੇਰੀ ਧੀ ਦੀ, ਦੇਖ ਜੇ ਚੱਲੇ ਨੇ ਅਸੀਂ ਪਿਆਰ ਨਾਲ ਸਿਦਕ ਨਾਲ ਤੋਰੀਏ, ਤੇਰੇ ਧੀ ਨੂੰ ਦੀਨ ਤੇ ਦੁਨੀਆਂ ਦੇ ਸੁੱਖ ਦੀ ਕਮੀ ਨਹੀਂ ਰਹੇਗੀ, ਯਕੀਨ ਕਰੀ ਮੇਰੀ ਜ਼ਬਾਨ ਤੇ। ਗੁਰੂ ਨਾਨਕ ਸਾਹਿਬ ਤੁਰੇ ਨੇ। ਅੱਜ ਸੁਲਤਾਨਪੁਰ ਸਾਰਾ ਕਿਤੇ ਐਵੇਂ ਥੋੜਾ, ਪਤਾ ਨੀ ਕਿੰਨੀਆਂ ਕੁ ਵੈਰਾਗ ਦੀ ਕਾਂਗ ਉੱਠੀ ਹੋਵੇਗੀ। ਅੱਜ ਜਿਹੜੇ ਤੇਰਾ ਤੇਰਾ ਕਹਿ ਕੇ ਜਿਨ੍ਹਾਂ ਦੀਆਂ ਝੋਲੀਆਂ ਭਰੀਆਂ ਸਨ, ਅੱਜ ਉਹਨਾਂ ਦੀਆਂ ਅੱਖਾਂ ਛਮ ਛਮ ਕਰਕੇ ਰੋਈਆਂ ਹੋਣੀਆਂ ਨੇ। ਅੱਜ ਦੌਲਤ ਖਾਂ ਵਰਗਾ ਕਿਨਾਰੇ ਲਾ ਕੇ ਕਹਿੰਦਾ ਕੋਈ ਰੋਕ ਸਕਦਾ ਤੇ ਗੁਰੂ ਨਾਨਕ ਨੂੰ ਰੋਕ ਲਓ। ਤੇ ਜਦੋਂ ਸਾਹਮਣੇ ਜਾ ਕੇ ਕਿਹਾ ਬਾਬਾ ਦੇਖ ਤੂੰ ਇੱਥੇ ਬਹੁ ਭਜਨ ਬੰਦਗੀ ਕਰ, ਕੀਰਤਨ ਕਰ, ਤੇਰੀ ਕਿਰਤ ਤੇ ਕੋਈ ਸ਼ੱਕ ਨਹੀਂ। ਤੇ ਕਦੀ ਭੁੱਲਿਓ ਨਾ ਜਦੋਂ ਕਿਸੇ ਸੱਚੇ ਬੰਦੇ ਉੱਤੇ ਸ਼ੱਕ ਹੋਣ ਲੱਗ ਪਵੇ ਉਦੋਂ ਫਿਰ ਉਹ ਲੱਤ ਮਾਰਦਾ ਹੋ ਜੀ ਕੀਰਤਨ। ਬਾਬੇ ਦਾ ਜਦੋਂ ਦੋ ਵਾਰੀ ਲੇਖਾ ਹੋਇਆ ਕਿਹਾ ਸੀ ਦੌਲਤ ਖਾਂ ਜੇ ਸੱਚ ਤੇ ਸ਼ੱਕ ਹੋਣ ਲੱਗ ਪਏ ਉਹ ਜੀ ਕਿਰਤ ਅੱਜ ਤੋਂ ਬਾਅਦ ਛੱਡੀ, ਅੱਜ ਉਹਦੀ ਕਿਰਤ ਕਰਾਂਗੇ ਜਿਹਨੇ ਝੋਲੀਆਂ ਭਰ ਕੇ ਤੋਰਿਆ ਹੈ। ਕਹਿਣ ਲੱਗੇ ਤੁਰ ਲੱਗੇ। ਹਜ਼ੂਰ ਨੂੰ ਕਿਹਾ ਤੁਸੀਂ ਟਿਕੋ। ਦਾਤਾਰ ਨੇ ਕਿਹਾ ਨਹੀਂ ਅੱਗ ਬਲਦੀ ਪਈ ਏ, ਹਾਏ ਹਾਏ ਲੋਕ ਪੈ ਕਰਦੇ ਨੇ, ਸੱਚ ਜਾਣਿਓ ਲੋਕਾਂ ਨੂੰ ਸੜਦਿਆਂ ਦੇਖ ਕੇ ਮੇਰੇ ਤੋਂ ਜਰਿਆ ਨਹੀਂ ਜਾਂਦਾ। ਹੁਣ ਉਹ ਅੱਗ ਕਿਹੜੀ ਸੀ? ਭਾਈ ਸਾਹਿਬ ਕਹਿੰਦੇ ਨੇ ਜਦੋਂ ਸਰਬੱਤ ਦੇ ਭਲੇ ਦੀ ਲੋਚਾ ਲੈ ਕੇ ਮੇਰੇ ਗੁਰੂ ਨਾਨਕ ਸਾਹਿਬ ਤੁਰੇ, ਇਹ ਐਵੇਂ ਨਹੀਂ ਇਹਦੇ ਇਹ ਜੇ ਸਰਬੱਤ ਦਾ ਭਲਾ ਪੰਕਤੀ ਹੈ ਇਹਦੇ ਪਿੱਛੇ ਸਾਡਾ ਸੈਂਕੜੇ ਵਰਿਆਂ ਦਾ ਇਤਿਹਾਸ ਹੈ। ਸਰਬੱਤ ਦੇ ਭਲੇ ਦੀ ਗੱਲ ਕਰਨੀ ਅਸੀਂ, ਗੁਰੂ ਨਾਨਕ ਸਾਹਿਬ ਤੁਰੇ ਨੇ ਤੇ ਕਹਿਣ ਲੱਗੇ ਅੱਗ ਕਾਹਦੀ ਲੱਗੀ ਹੈ, ਦੱਸੋ ਖਾਂ ਤੁਹਾਨੂੰ ਅੱਗ ਦਿਸਦੀ ਹੈ? ਹਜ਼ੂਰ ਨੇ ਕਿਹਾ ਹਾਂ ਕਿ ਬਾਬਾ ਦੇਖੈ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸ ਆਈ, ਤੇ ਸਭ ਪ੍ਰਿਥਵੀ ਦੇ ਭਲੇ ਲਈ ਤੁਰੇ ਨੇ। ਬਾਬਾ ਦੇਖੈ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸ ਆਈ, ਬਾਝੋਂ ਗੁਰੂ ਗੁਬਾਰ ਹੈ ਕਰਦੀ ਸੁਣੀ ਲੁਕਾਈ, ਬਾਬੇ ਭੇਖ ਬਣਾਇਆ ਅੱਜ ਪਟਵਾਰੀ ਦਾ ਪੁੱਤਰ ਮੋਦੀ ਦੀ ਕਿਰਤ ਕਰਨ ਵਾਲਾ ਜਿਹਦੇ ਕੋਲ ਰੁਪਈਆਂ ਦੀ ਕਮੀ ਕੋਈ ਨਹੀਂ, ਅੱਜ ਦੇਖੋ ਭਗਵੇਂ ਬਾਣੇ ਪਾ ਕੇ ਪੁੱਤਰਾਂ ਨੂੰ ਛੱਡ ਕੇ ਪਤਾ ਨੀ ਕਈ ਸਾਲ ਵਾਪਸ ਵੀ ਮੁੜਨਾ ਕਿ ਨਹੀਂ। ਇਹ ਨਹੀਂ ਸੀ ਕਿ ਦੋ ਚਾਰ ਮਹੀਨੇ ਗਏ ਪਰਤ ਕੇ ਮੁੜ ਆਉਣਾ, ਬਿਲਕੁਲ ਨਹੀਂ। ਤੇ ਅੱਜ ਦੀ ਤਰ੍ਹਾਂ ਚਿੱਠੀ ਪੱਤਰ ਵੀ ਨਹੀਂ, ਅੱਜ ਦੀ ਤਰ੍ਹਾਂ ਸੁਨੇਹ ਨਹੀਂ। ਬਾਬਾ ਦੇਖੇ ਧਿਆਨ ਤਰ ਜਲਤੀ ਸਾ ਪ੍ਰਥਮੀ ਦਿਸ ਆਈ, ਬਾਜੋ ਗੁਰੂ ਗੁਬਾਰਕ ਹੈ ਕਰਦੀ ਸੁਣੀ ਲੁਕਾਈ। ਬਾਬੇ ਭੇਖ ਬਣਾਇਆ ਉਦਾਸੀ ਦੀ ਰੀਤ ਚਲਾਈ, ਚੜਿਆ ਸੋਧਣ ਧਰਤ ਲੁਕਾਈ। ਸਰਬੰਸ ਦੇ ਭਲੇ ਲਈ ਤੁਰੇ ਤੇ ਸਭ ਤੋਂ ਪਹਿਲਾ ਪੜਾਣ ਉਹਨਾਂ ਨੇ ਜਿੱਥੇ ਕਰਦੇ ਗਏ। ਇੱਕ ਕੋੜੀ ਜਿਹੜਾ ਵਿਲਕਦਾ ਪਿਆ ਸੀ, ਸਰਬੰਸ ਦੇ ਭਲੇ ਵਾਲੇ ਨੇ ਕਿਹਾ ਉਹ ਮਰਦਾ ਪਿਆ, ਜੇ ਦੁਨੀਆ ਦਾ ਭਲਾ ਕਰਨਾ ਤੇ ਸਭ ਤੋਂ ਪਹਿਲਾਂ ਕੋੜੀ ਦੀ ਕੁੱਲੀ ਵਿੱਚ ਰਾਤ ਰਹੀ ਹੈ। ਇਹਦੇ ਤੋਂ ਆਪਣੇ ਵੀ ਨਫ਼ਰਤ ਕਰਦੇ ਨੇ। ਸਰਬੰਸ ਦਾ ਭਲਾ ਲੋਚਣ ਵਾਲਾ ਗੁਰੂ ਉਹਨੇ ਕੋੜੀਆਂ ਦੀ ਕੁੱਲੀ ਵਿੱਚ ਵਿਸ਼ਰਾਮ ਕਰਕੇ ਉਹਨਾਂ ਨੂੰ ਅੰਦਰ ਦੀ ਅਰੋਗਤਾ ਦਿੱਤੀ ਤੇ ਨਾਲ ਇੱਕ ਸ਼ਬਦ ਕਿਹਾ, ਜਦੋਂ ਕੋੜੀ ਕਹਿੰਦਾ ਮੈਨੂੰ ਮੌਤ ਆ ਜਾਏ, ਕਹਿਣ ਲੱਗੇ ਨਹੀਂ, ਜੇ ਰੱਬ ਨੇ ਸਵਾਦ ਦਿੱਤੇ ਨੇ ਤੇ ਅਰਦਾਸ ਕਰ, ਜੇ ਕੋ ਡੂਬੈ ਫਿਰ ਹੋਵੇ ਸਾਰ, ਨਾਨਕ ਸਾਚਾ ਸਰਬਦਾਤਾਰ। ਜੇ ਕੋ ਡੁੱਬ ਵੀ ਜਾਏ ਵਕਾਰਾਂ ਵਿੱਚ, ਮੇਰਾ ਰੱਬ ਉਹਦੀ ਸਾਰ ਕਰਦਾ। ਸਰਬੱਤ ਦੇ ਭਲੇ ਲੋਚਣ ਵਾਲੇ ਨੇ ਜਦੋਂ ਐਮਨਾ ਬਾਦ ਦਾ ਕਤਲੋ ਗੌਰ ਦੇਖਿਆ ਤੇ ਉੱਚੀ ਆਵਾਜ਼ ਵਿੱਚ ਕਿਹਾ ਸੀ, ਏਤੀ ਮਾਰ ਪਈ ਕਰਲਾਣੇ ਤੈ ਕੀ ਦਰਦ ਨਾ ਆਇਆ। ਕੀ ਉਹ ਤੇ ਬਾਬੇ ਨਾਨਕ ਦਾ ਉਹਦੇ ਕੋਈ ਰਿਸ਼ਤੇਦਾਰ ਸੀ? ਵਿੱਚ ਤੁਸੀਂ ਸਿਆਣੇ ਬੈਠੇ ਹੋ ਸਾਰੇ, ਕੌਣ ਸੀ ਗੁਰੂ ਨਾਨਕ ਸਾਹਿਬ ਦਾ ਰਿਸ਼ਤੇਦਾਰ ਜਿਹੜਾ ਐਮਨਾ ਬਾਦ ਮਾਰਿਆ ਗਿਆ? ਵੱਡੇ ਵੱਡੇ ਲੋਕ ਉੱਥੇ ਦਲੜੇ ਗਏ, ਪਰ ਇੱਕ ਹਿਰਦਾ ਸੀ ਜਿਹੜਾ ਪੰਦਰ ਉੱਠਿਆ ਤੇ ਉੱਚੀ ਆਵਾਜ਼ ਵਿੱਚ ਕਿਹਾ, ਮੇਰੇ ਰੱਬ ਜੀ ਕੁਰਲਾਟ ਪੈ ਗਿਆ, ਤੁਹਾਨੂੰ ਦਰਦ ਨਹੀਂ? ਕਈ ਵਾਰੀ ਇਹ ਸੱਜਣ ਕਈ ਇਹਦੇ ਅਰਥ ਆਪਣੇ ਢੰਗ ਨਾਲ ਕਰਦੇ ਨੇ, ਜੇ ਉਲਾਮਾ ਨਹੀਂ ਦਿੱਤਾ, ਨਹੀਂ ਉਹ ਗੁਰੂ ਕੇ ਸਿੱਖੋ, ਇਹ ਉਲਾਮਾ ਨਹੀਂ, ਜੇ ਬਾਣੀ ਪੜ੍ਹ ਕੇ ਦੇਖੋ। ਉਹ ਜੇ ਬੇਨਤੀ ਵੀ ਕਰਦੇ ਪਏ ਨੇ ਦਾਤਾ ਜੀ ਨੂੰ, ਤੇ ਇਹ ਸੁੱਖ ਕਦੀ ਭੁੱਲਿਓ ਨਾ, ਜਿਹੜੇ ਕਹਿੰਦੇ ਨੇ ਕਰਤਾ ਤੂੰ ਸਭਨਾ ਕਾ ਸੋਈ, ਇਹ ਨੀ ਕਿਹਾ ਵੀ ਤੈਨੂੰ ਵੱਖ ਮਾਨਣਾ, ਇਹ ਤੁਕ ਨੂੰ ਪੜਿਓ, ਆਦੇਸ਼ ਬਾਬਾ ਆਦੇਸ਼, ਆਦ ਪੁਰਖ ਤੇਰਾ ਅੰਤ ਨਾ ਪਾਇਆ, ਤੂੰ ਕਰ ਕਰ ਦੇਖੈ, ਵੇਖ ਤੂੰ ਆਪਣੀਆਂ ਖੇਡਾਂ ਕਰਨੇ, ਪਰ ਦੇਖ ਐਮਨਾਬਾਦ ਦੀ ਧਰਤੀ ਤੇ ਸਰਬੱਤ ਦਾ ਭਲਾ ਮੰਗਣ ਵਾਲਾ ਗੁਰੂ ਲੋਕੀ ਬੰਦਿਆਂ ਨੂੰ ਗੁਲਾਮ ਬਣਾ ਕੇ ਪਸ਼ੂਆਂ ਤੋਂ ਵੱਧ ਤਸੀਹੇ ਦਿੰਦੇ ਨੇ। ਆਪ ਦੋ ਘੋੜਿਆਂ ਵਿੱਚ ਵੇਖੇ ਸਾਰੇ ਗੁਲਾਮਾਂ ਦੀ ਬੰਦ ਖਲਾਸੀ ਕਰ ਦਿੱਤੀ। ਮੇਰੇ ਕਹਿਣ ਤੋਂ ਮੁਰਾਦ ਸਰਬੱਤ ਦਾ ਭਲਾ ਹਜ਼ੂਰ ਦੇ ਅੰਦਰ ਦੀ ਇੱਕ ਤੜਫ ਹੈ, ਹਜ਼ੂਰ ਦੇ ਅੰਦਰ ਦੀ ਇੱਕ ਲੋਚਾ ਹੈ। ਉਸ ਤੋਂ ਅੱਗੇ ਚਲੋ, ਕਦੇ ਤੱਕੋ, ਸਰਬੱਤ ਦਾ ਭਲਾ ਮੰਗਣ ਵਾਲੇ ਗੁਰੂ ਅਮਰਦਾਸ ਉਹਨਾਂ ਦੇ ਦਰ ਤੇ ਅਕਬਰ ਆਇਆ ਹੈ, ਤੇ ਉਹਨਾਂ ਦੀ ਤਾਂ ਰੋਜ਼ ਦੀ ਅਰਦਾਸ ਹੀ ਇਹ ਸੀ ਕਿ ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ, ਜਿਸ ਦੁਆਰਾ ਜਿਸ ਵੀ ਤਰੀਕੇ ਨਾਲ ਜਿਸ ਵੀ ਦੁਆਰਾ ਇਹ ਉਭਰ ਸਕਦਾ ਇਹਨੂੰ ਬਚਾ ਲੈ, ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ, ਜਿਸ ਦੁਆਰਾ ਉਭਰੈ ਤਿੱਤੇ ਲਿਖੋ ਉਭਾਰ। ਇਹ ਸਰਬੱਤ ਦਾ ਭਲਾ ਸੀ ਗੁਰੂ ਕੇ ਸਿੱਖੋ। ਕਦੀ ਤੱਕੋ, ਅਕਬਰ ਵਰਗਾ ਕਹਿੰਦਾ ਜਾਗੀਰ ਦੇਣੀ ਹੈ, ਕਹਿਣ ਲੱਗੇ ਜਾਗੀਰ ਨਹੀਂ, ਜੇ ਕੰਮ ਕਰ ਸਕਣਾ ਨਾ, ਰੱਬ ਨੇ ਤੈਨੂੰ ਬਾਦਸ਼ਾਹ ਦਿੱਤੀ ਹੈ, ਇੱਕ ਕਾਨੂੰਨ ਬਣਾ ਦੇ ਰਾਜਸੀ ਤੌਰ ਤੇ। ਕੀ? ਕਹਿਣ ਲੱਗੇ ਜਿਹੜੀਆਂ ਬੱਚੀਆਂ ਨੂੰ ਪਤੀ ਦੇ ਨਾਲ ਧੱਕੇ ਨਾਲ ਜਿਉਂਦਿਆਂ ਸਤੀ ਕੀਤਾ ਜਾਂਦਾ, ਸਾੜਿਆ ਜਾਂਦਾ, ਉਹਨਾਂ ਦੀਆਂ ਚੀਕਾਂ ਮੇਰੇ ਤੋਂ ਸੁਣੀਆਂ ਨਹੀਂ ਜਾਂਦੀਆਂ, ਬਸ ਸਤੀ ਪ੍ਰਥਾ ਬੰਦ ਕਰਾ ਦੇ, ਰੱਬ ਦੀ ਸੇਵਾ ਹੋਵੇਗੀ। ਹੁਣ ਕੀ ਇਹ ਸਰਬੱਤ ਦਾ ਭਲਾ ਨੇ ਕਿ ਉਹਨਾਂ ਦੇ ਅੰਦਰ ਦੀ ਇਹ ਭਾਵਨਾ ਨੇ? ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਤੱਕੋ, ਸਰਬੱਤ ਦੇ ਭਲੇ ਲਈ ਉਹਨਾਂ ਨੇ ਹਰਿਮੰਦਰ ਸਾਹਿਬ ਦੀ ਉਸਾਰੀ ਕਰਾ ਦਿੱਤੀ। ਸਰਬੱਤ ਦੇ ਭਲੇ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਗਏ ਨੇ, ਤੇ ਜਦੋਂ ਲਾਹੌਰ ਦੀ ਧਰਤੀ ਤੇ ਰੋਗ ਪੈਂਦਾ, ਕਾਲ ਪੈਂਦਾ, ਤੇ ਆਪਣੇ ਮੋਢਿਆਂ ਤੇ ਰੋਗੀਆਂ ਨੂੰ ਚੁੱਕ ਚੁੱਕ ਕੇ ਦਵਾਈ ਪੈ ਦਿੰਦੇ ਨੇ, ਕੀ ਇਹ ਸਰਬੱਤ ਦਾ ਭਲਾ ਨੀ? ਸਾਹਿਬ ਕਿਰਪਾਲੂ ਜੀ ਦੇ ਸਿੱਖਾਂ ਵੱਲ ਝਾਤੀ ਮਾਰਨੇ ਆ, ਦੇਖੋ ਸਿੱਖ ਤਾਂ ਮੰਗਦੇ ਸਭ ਦਾ ਭਲਾ ਹੈ, ਭਾਵੇਂ ਇਹਦਾ ਕੋਈ ਬੁਰਾ ਵੀ ਕਰੇ, ਕਿਉਂਕਿ ਜਿਹੜਾ ਬੰਦਾ ਪਰਾਈ ਤਾਂਤ ਵੀ ਜਿੰਦਾ ਨਾ, ਉਹਦਾ ਕਦੀ ਭਲਾ ਆਪਣਾ ਵੀ ਨਹੀਂ ਹੁੰਦਾ। ਸਾਹਿਬ ਨੇ ਕਿਹਾ ਜਿਸ ਦੇ ਅੰਦਰ ਤਾਂਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ। ਗੁਰੂ ਤਾਂ ਬੁਰਾ ਮੰਗਦੇ ਹੀ ਨੀ, ਉਹ ਸਿੱਖੋ ਸਤਿਗੁਰ ਸਭਨਾ ਦਾ ਭਲਾ ਮਨਾਏਗਾ, ਤਿਸ ਦਾ ਬੁਰਾ ਕਿਉਂ ਹੋਏ? ਸਿੱਖ ਦੀ ਤਾਂ ਜ਼ਿੰਦਗੀ ਇੱਥੋਂ ਤੱਕ ਉੱਚੀ ਹੈ, ਫਰੀਦਾ ਬੁਰੇ ਦਾ ਭਲਾ ਕਰ। ਮੈਂ ਅਰਜ਼ ਕੀਤੀ ਕੇਵਲ ਭਲਾ ਮੰਗਦਾ ਨਹੀਂ, ਭਲਾ ਕਰ। ਉਹ ਕਹਿੰਦਾ ਦਾਤਿਆ ਜਿਹੜੇ ਬੁਰਾ ਕਰਦੇ ਨੇ, ਮਿਹਰ ਕਰੀ ਇਹਨਾਂ ਦਾ ਵੀ ਭਲਾ ਹੋ ਜਾਏ। ਇਹ ਚੜ੍ਹਦੀ ਕਲਾ ਵਾਲਾ ਕਹਿ ਸਕਦਾ ਹੈ, ਇਹ ਨਾਮ ਜਪਣ ਵਾਲਾ ਕਹਿ ਸਕਦਾ ਹੈ, ਹਾਰੀ ਸਾਰੀ ਨਹੀਂ। ਹੁਣ ਦੇਖੋ ਚੜ੍ਹਦੀ ਕਲਾ ਦੇ ਪੁੰਜ ਜਿਹੜੇ ਨੇ, ਜਦੇ ਤੱਕਨੇ ਆ ਭਾਈ ਘਨੱਈਆ ਵਰਗੇ ਮਹਾਂਪੁਰਸ਼, ਪਹਿਲਾ ਰੈੱਡ ਕ੍ਰਾਸ ਦਾ ਸੰਸਥਾਪਕ ਭਾਈ ਘਨੱਈਆ ਜੀ ਹੈ, ਸਰਬੱਤ ਦਾ ਭਲਾ ਲੋਚਣ ਵਾਲਾ ਮਸ਼ਕ ਪਾਣੀ ਦੀ ਖਾਏ, ਨਾਲ ਚਿੱਟਾ ਨਿੱਕਾ ਜਿਹਾ ਝੰਡਾ ਬਣਿਆ। ਆਪ ਜੀ ਨੂੰ ਪਤਾ ਹੋਵੇ ਨਿੱਕਾ ਜਿਹਾ ਚਿੱਟਾ ਝੰਡਾ ਬਣਿਆ, ਡਿੱਗੇ ਦੁਸ਼ਮਣ ਕਰਦੇ ਨੇ ਖਾਏ ਪਾਣੀ, ਇੱਕੋ ਦਮ ਆਪਣੇ ਗੋਡੇ ਨਾਲ ਉਹਨਾਂ ਦੇ ਸਿਰ ਨੂੰ ਸਹਾਰਾ ਦਿੰਦਾ ਤੇ ਮੂੰਹ ਨੂੰ ਹੱਥ ਲਾ ਕੇ ਪਾਣੀ ਪਿਆਉਂਦਾ, ਕਹਿੰਦਾ ਉੱਠ। ਉਹ ਵੇਖ ਕੇ ਕਹਿੰਦਾ ਕੌਣ? ਕਹਿੰਦਾ ਗੁਰੂ ਕਲਗੀ ਵਾਲੇ ਦਾ ਸਿੱਖ। ਉਹ ਸੋਚਦਾ ਸਿੱਖ ਮਰਦੇ ਨੂੰ ਪਾਣੀ ਕਿਆ ਪਿਲਾਉਂਦਾ, ਤੇ ਪਿਛਲੇ ਦਿਨ ਅਰਜ਼ ਕੀਤੀ ਸੀ ਉਹ ਸਰਬੱਤ ਦਾ ਭਲਾ ਮੰਗਣ ਵਾਲੇ ਗੁਰੂ ਕੇ ਸਿੱਖਾ। ਇਹ ਦੇਖ ਇਹ ਉਹ ਮਹਾਂਪੁਰਸ਼ੀ ਜਿਹੜਾ ਵਿਗਾੜੀਆਂ ਦੀਆਂ ਪੰਡਾਂ ਧੋਂਦਾ ਸੀ, ਤੇ ਮਾਂ ਨੇ ਇੱਕ ਦਿਨ ਕਿਹਾ ਸੀ ਪੁੱਤਰ ਤੇਰੇ ਬਾਪ ਦਾ ਇੰਨਾ ਕੰਮ ਤੇ ਤੂੰ ਬੁੱਢਿਆਂ ਦੇ ਸਿਰ ਤੇ ਪੰਡਾਂ ਧੋਣਾ, ਲੋਕੀ ਕੀ ਕਹਿਣਗੇ? ਕਮਲਾ, ਕਹਿਣ ਲੱਗੇ ਮਾਂ ਬਾਕੀ ਤੇਰੇ ਪੁੱਤਰ ਸਿਆਣੇ ਨੇ, ਤੂੰ ਸਮਝੀ ਇੱਕ ਮੇਰੇ ਘਰ ਕਮਲਾ ਵੀ ਜੰਮ ਪਿਆ ਸੀ, ਇੱਕ ਝੱਲਾ ਵੀ ਜੰਮਿਆ ਸੀ। ਬਿਲਕੁਲ ਨਹੀਂ, ਕਮਲਾ ਨਹੀਂ, ਉਹ ਨਾਮ ਵੀ ਝੱਲਾ ਹੋ ਗਿਆ। ਅੱਜ ਦੇਖੋ ਉਹ ਦੁਸ਼ਮਣ ਵਿੱਚੋਂ ਵੀ ਤੱਕਦਾ ਪਿਆ ਹੈ, ਕਹਿੰਦੇ ਨੇ ਪਾਣੀ ਪਿਲਾਉਂਦੇ ਨੇ। ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ, ਜਦੋਂ ਸ਼ਿਕਾਇਤ ਕੀਤੀ ਜਾਂਦੀ ਹੈ, ਮੈਂ ਕਹਿੰਦਾ ਅੱਜ ਜੇ ਕੋਈ ਕਰਨ ਤੁਰੇ ਤੇ ਸਾਡੇ ਸਿੱਖ ਪਹਿਲਾਂ ਉਹਨੂੰ ਮਾਰਨਗੇ, ਗਦਾਰ ਹੈ। ਹਕੀਕਤ ਇਹ ਜੇ ਸੱਚ ਮੰਨਣਾ ਪਏਗਾ, ਅੰਦਰ ਇੰਨੀ ਦਵੈਸ ਦੇ ਕੰਡੇ ਬੀਜੇ ਜਾ ਚੁੱਕੇ ਨੇ, ਸਾਡੀਆਂ ਕਈ ਪੀੜ੍ਹੀਆਂ ਨੂੰ ਸਮਾਂ ਲੱਗੇਗਾ ਇਹਨਾਂ ਕੰਡਿਆਂ ਨੂੰ ਪੱਟਦਿਆਂ। ਜੇ ਸਰਬੱਤ ਦਾ ਭਲਾ ਨਹੀਂ ਮੰਗਾਂਗੇ, ਸਾਡਾ ਭਲਾ ਕਦੀ ਨਹੀਂ ਹੋਣਾ। ਨਫ਼ਰਤ ਵਿੱਚੋਂ ਹਮੇਸ਼ਾ ਨਫ਼ਰਤ ਨੇ ਜਨਮ ਲਿਆ ਹੈ, ਭਲੇ ਵਿੱਚੋਂ ਕਦੀ ਨਾ ਕਦੀ ਭਲਾ ਜ਼ਰੂਰ ਪੰਗਰੇਗਾ। ਕਦੀ ਤੱਕਿਓ, ਅੱਜ ਕਲਗੀਧਰ ਦੇ ਸਾਹਮਣੇ ਭਾਈ ਘਨੱਈਏ ਨੂੰ ਬੁਲਾਇਆ ਗਿਆ, ਮਸ਼ਕ ਤੇ ਚਿੱਟਾ ਝੰਡਾ ਕੋਲ ਸੀ। ਗੁਰੂ ਸਾਹਿਬ ਨੇ ਕਿਹਾ, ਕਹਿਣ ਲੱਗੇ ਦੁਸ਼ਮਣ ਨੂੰ ਪਾਣੀ ਪਿਲਾਉਣਾ? ਕਹਿਣ ਲੱਗੇ ਨਹੀਂ ਦਾਤਾ ਜੀ, ਤੈਨੂੰ ਪਾਣੀ ਪਿਲਾਉਣਾ, ਦੁਸ਼ਮਣ ਨਹੀਂ। ਕਿਉਂ? ਕਹਿਣ ਲੱਗੇ ਤੈਨੂੰ ਮੈਂ ਕਈਆਂ ਰੂਪਾਂ ਵਿੱਚ ਵੇਖਿਆ। ਕਹਿਣ ਲੱਗੇ ਤੂੰ ਕਿੱਥੋਂ ਦੇਖਿਆ? ਕਹਿੰਦੇ ਨੇ ਭਾਈ ਨੰਦ ਲਾਲ ਕੱਲ ਇੱਕ ਸ਼ੇਰ ਕਹਿ ਰਹੇ ਸਨ, ਗਾਹੇ ਸੂਫੀ ਗਾਹੇ ਜ਼ਾਹਿਦ ਗਾਹੇ ਕਲੰਦਰ ਮੇਸ਼ ਵੱਧ, ਕਹਿ ਰਹੇ ਸਨ ਕਿਤੇ ਸੂਫੀ ਬਣਨਾ, ਕਿਤੇ ਮਸਤਾਨਾ ਫਕੀਰ ਬਣਨਾ, ਕਿਤੇ ਸ਼ਰਈ ਬਣਨਾ। ਕਹਿਣ ਲੱਗੇ ਤੇਰੀਆਂ ਵੱਖ ਵੱਖ ਮੂਰਤਾਂ ਨੇ, ਬਸ ਮੇਰੀਆਂ ਅੱਖਾਂ ਨੂੰ ਤੂੰ ਇੱਕ ਸੋਝੀ ਦੇ ਦਿੱਤੀ ਏ, ਮੈਂ ਚੰਮ ਨਹੀਂ ਦੇਖਦਾ, ਮੈਂ ਅੰਦਰ ਵਾਲਾ ਬ੍ਰਹਮ ਦੇਖਣਾ, ਤੇ ਬ੍ਰਹਮ ਵਿੱਚ ਤੂੰ ਆ ਬੈਠਾ ਹੋਇਆ। ਇਹ ਸਰਬੱਤ ਦਾ ਭਲਾ ਨਹੀਂ? ਮੈਂ ਕਹਿੰਦਾ ਕੀ ਉਹ ਜਿਹਾ ਮਰਦ ਹੋਵੇਗਾ ਭਾਈ ਕਨਈਆ ਜਿਹੜਾ ਇੰਨਿਆਂ ਨੂੰ ਚੀਰ ਕੇ ਪਾਣੀ ਪਿਆ ਪਿਆਲਾਂਦਾ ਹੈ? ਕਹਿਣ ਲੱਗਾ ਦਾਤਾ, ਦੁਸ਼ਮਣ ਨੂੰ ਨਹੀਂ ਤੈਨੂੰ ਪਿਲਾਉਣਾ ਵਾ। ਸਿੱਖਾਂ ਨੇ ਕਿਹਾ ਸੀ ਦੁਸ਼ਮਣ ਮਾਰਨੇ ਆ, ਤੂੰ ਪਾਣੀ ਪਿਲਾਉਣਾ। ਕਹਿਣ ਲੱਗੇ ਤੁਸੀਂ ਸ਼ਸਤਰ ਨਾਲ ਮਾਰਦੇ ਹੋ ਦੁਸ਼ਮਣ, ਤੇ ਮੈਂ ਪਾਣੀ ਦੀ ਘੋਟੋ ਦੇ ਵਿੱਚ ਪਾ ਕੇ ਦੁਸ਼ਮਣੀ ਦਾ ਬੀਜ ਹੀ ਖਤਮ ਪਿਆ ਕਰਨਾ। ਉਹਨੂੰ ਸਮਝ ਪੈ ਜਾਏ ਕਿ ਸਿੱਖ ਸਰਬੱਤ ਦਾ ਭਲਾ ਮੰਗਣ ਵਾਲਾ ਹੈ, ਸਿੱਖ ਦਾ ਤੇ ਸ਼ਸਤਰ ਵੀ ਭਲੇ ਵੀ ਉੱਠਦਾ। ਜੀ ਗੁਰਮੁਖੋ, ਸਿੱਖ ਦਾ ਸ਼ਸਤਰ ਬੁਰੇ ਲਈ ਕਦੀ ਨਹੀਂ ਉੱਠਿਆ, ਤੇ ਜਿਹੜਾ ਬੁਰੇ ਲਈ ਉਠਾਉਂਦਾ ਉਹ ਕਦੀ ਗੁਰੂ ਕਲਗੀਧਰ ਦਾ ਸਿੱਖ ਨਹੀਂ ਹੋ ਸਕਦਾ। ਸਿੱਖ ਦੇ ਸ਼ਸਤਰ ਵਿੱਚੋਂ ਵੀ ਭਲਾ ਨਿਕਲਦਾ। ਸਾਹਿਬ ਨੇ ਉੱਥੇ ਤਰੁੱਠ ਕੇ ਕਿਹਾ, ਕਹਿਣ ਲੱਗੇ ਕੀ ਕੁਛ ਲੈ ਕੇ ਜਾਂਦੇ ਹੋ? ਕਹਿਣ ਲੱਗੇ ਪਾਣੀ ਦੀ ਮਸ਼ਕ, ਆ ਚਿੱਟਾ ਨਿੱਕਾ ਜਿਹਾ ਝੰਡਾ, ਆਵਾਜ਼ ਦਿੱਤੀ ਗੱਲ ਸੁਣ, ਆ ਮਲਮ ਲੈ ਜਾ, ਜਦੋਂ ਪਾਣੀ ਪਿਆਏ ਦੇਖੀ ਕਿਸੇ ਨੂੰ ਫੱਟ ਲੱਗੇ ਹੋਣ, ਉਹਨੂੰ ਮਲਮ ਲਾ ਕੇ ਉੱਤੋਂ ਪੱਟੀ ਕਰ ਦੇਈ, ਤੇਰੀ ਸੇਵਾ ਲੋਕ ਤੇ ਪਰਲੋਕ ਥਾਏ ਪਈ, ਤੇਰਾ ਆਪਣਾ ਇੱਕ ਜਥਾ ਚੱਲੇਗਾ। ਉਹਦੇ ਵਿੱਚੋਂ ਸੇਵਾ ਪੰਥੀ ਮਹਾਂਪੁਰਸ਼ ਪੈਦਾ ਹੋਏ ਜਿਨ੍ਹਾਂ ਨੇ ਬੜੀ ਸੇਵਾ ਕੀਤੀ। ਗੁਰਸਿੱਖੋ, ਕੀ ਇਹ ਸਰਬੱਤ ਦੇ ਭਲੇ ਦੀ ਲੋਚਾ ਨੇ? ਸਿੱਖ ਜਿਹੜਾ ਹੈ ਉਹਦੀ ਭਾਵਨਾ ਹੈ, ਦਾਤਾ ਤੂੰ ਕਿਸੇ ਰੂਪ ਵਿੱਚ ਵੀ ਆਏ, ਗਾਏ ਸੂਫੀ ਗਾਏ ਜ਼ਾਹਿਦ ਗਾਏ ਕਲੰਦਰ ਮੇਸ਼ਵਤ, ਰੰਗ ਹਾਏ ਮੁਖਤਲਿਫ ਦਾਰਦ ਬੁੱਤੇ ਆਯਾਰ ਨਾ, ਕਦੀ ਇਹ ਸਰਬੱਤ ਦੇ ਭਲੇ ਦੀ ਲੋਚਾ ਨਹੀਂ ਕਿ ਰਾਤ ਨੂੰ ਆਵਾਜ਼ ਦੇ ਕੇ ਕਹਿੰਦੇ ਨੇ ਭੁੱਖ ਲੱਗੀ ਏ ਅੰਨ ਮਿਲੇਗਾ, ਤੇ ਸ਼ਾਮ ਨੂੰ ਭਾਈ ਨੰਦ ਲਾਲ ਜੀ ਕਹਿੰਦੇ ਨੇ ਜੇ ਤਾਂ ਹੋਣੀ ਚਾਹੀਦਾ ਹੈ, ਆ ਕੁਝ ਤਿਆਰ ਜੇ ਠਹਿਰ ਜਾਓ ਤੇ ਪਕਾ ਦਿਆਂਗੇ, ਤੇ ਸਵੇਰੇ ਕਹਿੰਦੇ ਨੇ ਨੰਦ ਲਾਲ ਤੇਰੇ ਲੰਗਰ ਵਿੱਚ ਵਿਤਕਰਾ ਨਹੀਂ, ਕਦੀ ਵੀ ਕੋਈ ਆਵੇ ਉਹਨੂੰ ਰੋਜ਼ੀ ਮਿਲਦੀ ਏ। ਕੀ ਬਾਬੇ ਫੇਰੂ ਦੀ ਦਾੜੀ ਨੂੰ ਸਰਬੱਤ ਦਾ ਭਲਾ ਨਹੀਂ ਕਹਾਂਗੇ? ਮਸੰਦ ਜਿਹੜਾ ਮੁਨਸ਼ੀ ਕਹਿੰਦਾ ਪਿਆ ਦਾਤਾ ਇਹਦਾ ਇੱਕ ਵੀ ਰੁਪਈਆ ਕਦੀ ਖਜ਼ਾਨੇ ਵਿੱਚ ਨਹੀਂ ਆਇਆ। ਕਹਿਣ ਲੱਗੇ ਹੈ ਨਹੀਂ ਆਇਆ? ਨੇਤਰ ਖੋਲ ਕੇ ਤੱਕਿਆ ਤੇ ਇੱਕੋ ਦਮ ਸਿੰਘਾਸਨ ਤੋਂ ਉੱਠ ਕੇ ਸੀਨੇ ਨਾਲ ਲਾ ਕੇ ਕਹਿੰਦੇ ਤਾਂ ਰੋਜ਼ ਹੀ ਭੇਜਦਾ। ਕਹਿਣ ਲੱਗੇ ਬਈ ਨਹੀਂ ਬੋਲਦੀ। ਕਹਿਣ ਲੱਗੇ ਸਾਡਾ ਕਿਰਦਾ ਬੋਲਦਾ। ਕਹਿਣ ਲੱਗੇ ਕਿਵੇਂ? ਕਹਿੰਦੇ ਨੇ ਜਦੋਂ ਲੋੜਵੰਦਾਂ ਨੂੰ ਰੋਟੀ ਪ੍ਰਸ਼ਾਦਾ ਪਾਣੀ ਛਕਾਉਂਦਾ ਹੈ ਨਾ, ਇਹਦੇ ਅੰਦਰ ਦਵੈਸ਼ ਨਹੀਂ, ਸਰਬੱਤ ਦਾ ਭਲਾ ਕਰਦਾ। ਇਹਦੀ ਦਾੜੀ ਸੱਚੀ ਏ, ਕੂੜੀ ਨਹੀਂ, ਇਹਦੇ ਮੁੱਖ ਤੇ ਥੁੱਕਾ ਨਹੀਂ, ਸੱਚ ਜਾਣੋ ਇਹਦਾ ਮੁੱਖ ਸੁਰਖਰੂ ਹੋਵੇਗਾ, ਇਹ ਸਰਬੱਤ ਦਾ ਭਲਾ ਹੈ। ਅੱਜ ਵੀ ਸਿੱਖ ਦੀ ਇੱਕ ਭਾਵਨਾ ਹੈ ਕਿ ਦਾਤਾ ਤੂੰ ਮਿਹਰ ਕਰੀ, ਕਿਤੇ ਵੀ ਸਿੱਖ ਬੈਠਾ ਹੋਵੇ ਇਹਦੇ ਸਾਹਮਣੇ ਕਿਤੇ ਕੋਈ ਬੁਰਾ ਹੁੰਦਾ ਹੋਵੇ, ਧੱਕਾ ਹੁੰਦਾ ਹੋਵੇ, अपनी जान की बाजी ला के भी सरबत का भला लोचद आ 84 कितने दूर नहीं उस साल दो खेडा वापरिया सन दरबार साहब ते दिल्ली कानपुर कई शहर उत्थे दंगे होए सच जाणो कि दंगे शब्द की कहिए दंगियां विच दो हुंदे ने एक साजिश अधीन सिखां दा कतलेआम कीता गया उस साल भोपाल गैस लीक हुई हजारां लोग मरे कुछ दिन पहला जिन्हां दे गलां विच टैर पा के फाड़िया सी ओही पग्गां बन के जिहड़े तड़पदे पए सन गैस नाल उन्हां नूं बचा बचा के बाहर अपने लंगर विच लिआउंदे पए सन कि सिख दा अंदर इन्ना विशाल जिहड़ा सरबत दा भला लोचन वाला है आओ असी भी एक अरदास करिए कि दाता जी तुसी मेहर करो सानू नाम दी दात दिओ नाम विचो चढ़दी कला होवे चढ़दी कला दे विचो दाता जी सरबत दा भला मंगण दी सानू जांच आ जाए भाणे विच रहण दी जांच आ जाए इसे करके सिख अरदास करदा सबे जी संभाल अपनी मेहर कर अन पानी मुच उपाए कहन लगे दुख दालद पन तार मेर कर सबे जिया नू संभाल लै अपनी मेर कर अन पानी मुच उपाए अ मुच दा उस हुंदा बहुत ज्यादा अन पानी दा तोटा ना आउण दई दुख दालद पन तार दुख ते दलिद्रता नू दूर कर दे गुरु ग्रंथ साहिब दे बचन ने कहन लगे अरदास सुनी दातार होई सृष्ट सर जदों अरदास सुनी गई कि सरबत दा भला करी उस वेले सारे चार चुफेरे शांति फैल गई मेरे कहन तो मुराद सिख दी अरदास दी संपूर्णता ही ताक है जे सरबत दा भला लोचेगा पर सरबत दा भला तां होवेगा जे सिमरन करेगा सिमरन करेगा सारियां विच साईं दिसेगा भैण भरा नजर आउणगे बेगाना कोई नहीं दिसेगा द्वैष मिटेगी सारियां विच जोत नूं तकेगा ते फिर एदी जबान भी उच्ची पुकार के कह गई कि मेरे दाता जी जिवें किवें पौंदा है जगत जलंदा रख लै अपनी कृपा तार जित द्वारा उभरै तितै लिखो उभार अज इनियां बेनतियां प्रवान करियां पर इस गल नूं जरूर चेते रखना नाम विचों चढ़दी कला है चढ़दी कला भाणा मनन दी जाच दस दीए जिन्हां नूं भाणे मनने आ जाण सच जानो सरबत दा भला ही लोचदे ने कल इत्थे जिवें आप जी नूं दर्शा भी दिता है सकत्तर साहब ने कि वैसे मैं खिमा मांगना कि कल 15 मिनट पहला 7 to 8 इत्थे शुरू करांगे दोहरा इच्छा सी कि जेडे दोहरे असी पढ़ने वेखो अगे पिछे शब्द सारियां थावां ते पढ़े जांदे ने मैं सिर्फ आधार बनाया है पंत प्रवानत मर्यादा ने कि आग्या भई अकाल की तबै चलायो पंथ सब सिखन को हुक्म है गुरु मान्यो ग्रंथ गुरु ग्रंथ जी मान्यो प्रगट गुरां की दे जो प्रभ को मिलबो चहे खोज शब्द में ले राज करेगा खालसा आकी रहे न कोए खुवार होए सा मिलेंगे बचे शरण जो होए यतन करांगे दोहरे संपूर्ण हो जाए उथे शाम नू जाके बोले सोन हाल जयकारा की है ते वाहिगुरु जी की अखीर ते असी फतेह बुलाने हैं ते हुक्मनामा लेने हैं कि तीन कु संखेप जिया उथे बेनतियां करनिया ने ते नाल ही उथे अरदास दा जिहड़ा सेवा मेरे साहब ने लई है ना एदी अरदास शुकराने दी करनी है दाता जी ना हम किया ना करेंगे ना कर सकै शरीर क्या जानू कि चहार किया भयो कबीर कबीर दाता कीता ते तुसी उथे कल नू 8:30 9:15 दे दरमियान शह दे कथा विचार शुरू होवेगी आप सारे सहयोग देना परसों जिहड़ा दुपहर दा दीवान है ओहदे विच असी सतगुरु गुरु अर्जन देव सच सिरजनहार गुरु अर्जन विटो कुरबानी पन मथरा किछ भेद नहीं गुरु अर्जुन प्रतख हर उहनां दे जीवन उहनां दी शहादत दी विचार करांगे वाहिगुरु जी का खालसा वाहिगुरु